ਵਾਹਿਗੁਰੂ ਸਤਨਾਮ, ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧੁ ਸੰਗ ਰਹਾਉ, ਅਨੇਕ ਪ੍ਰਕਾਰੀ ਬਸਤਰ ਉਠਾਏ, ਅਨ ਦਿਨ ਕੀਰਤਨ ਹਰ ਗੁਣ ਗਾਏ, ਹਸਤੀ ਰਥ ਅਸ ਅਸਵਾਰੀ, ਹਰ ਕਾ ਮਾਰਗ ਹਿਰਦੈ ਨਿਹਾਰੀ, ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ, ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਮਨੁੱਖ ਦੀ ਜ਼ਿੰਦਗੀ ਦੇ ਦੋ ਪੱਖ ਨੇ, ਇੱਕ ਪੱਖ ਹੈ ਮੈਂ ਕੁਝ ਖਾਵਾਂ ਪੀਵਾਂ ਹੰਢਾਵਾਂ ਸਾਹ ਲਵਾਂ, ਦੁਨੀਆਂ ਵਿੱਚ ਤੁਰਿਆ ਫਿਰਾਂ, ਇੱਕ ਇਹਦਾ ਨਾਮ ਜੀਵਨ ਹੈ। ਪਰ ਉਹਨਾਂ ਲੋਕਾਂ ਦਾ ਜੀਵਨ ਹੈ ਜਿਹੜੇ ਨਿਰਾ ਸਰੀਰਕ ਤਲ 'ਤੇ ਜਿਉਂਦੇ ਨੇ, ਨਹੀਂ ਕੋਈ ਸੂਝ ਬੂਝ, ਨਹੀਂ ਕੋਈ ਗਿਆਨ, ਕੁਝ ਕਮਾ ਲੈਣਾ, ਕੁਝ ਇਕੱਠਾ ਕਰਕੇ ਰੱਖ ਲੈਣਾ, ਕੁਝ ਜੋੜ ਲੈਣਾ ਇਤਿਹਾਸਕ, ਇਹਦਾ ਨਾਮ ਜ਼ਿੰਦਗੀ ਰੱਖ ਲਿਆ। ਜਦੋਂ ਆਪਾਂ ਗੁਰੂ ਚਰਨਾਂ ਵਿੱਚ ਆਉਂਦੇ ਹਾਂ, ਸਾਹਿਬ ਕੋਲੋਂ ਪੁੱਛਦੇ ਹਾਂ ਤਾਂ ਮੇਰੇ ਮਾਲਕ ਆਖਦੇ ਨੇ, ਕਹਿੰਦੇ ਇਹਦਾ ਨਾਮ ਜ਼ਿੰਦਗੀ ਨਹੀਂ ਹੈ। ਜੇ ਤੂੰ ਮੈਨੂੰ ਪੁੱਛੇ ਜੀਵਨ ਕੀ ਹੈ, ਤਾਂ ਅਸਲ ਵਿੱਚ ਜੀਵਨ ਹੈ ਜਿਉਣਾ, ਅਸਲ ਵਿੱਚ ਜੀਵਨ ਹੈ ਰੱਬੀ ਯਾਦ ਵਿੱਚ ਜਿਉਣਾ। ਜਿਹੜੇ ਲੋਕ ਰੱਬੀ ਯਾਦ ਵਿੱਚ ਜਿਉਂਦੇ ਨੇ, ਮੇਰੀਆਂ ਨਜ਼ਰਾਂ ਵਿੱਚ ਉਹੀਓ ਜਿਉਂਦੇ ਨੇ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗਤ ਤਿੰਨ ਦਰਸ਼ਨ ਪਾਇਆ। ਉਹਨਾਂ ਨੇ ਸਾਧ ਸੰਗਤ ਵਿੱਚ ਆ ਕੇ ਸਾਧ ਸੰਗਤ ਤਿੰਨ ਦਰਸ਼ਨ ਪਾਇਆ। ਇਸ ਲਈ ਮੇਰੇ ਹਜ਼ੂਰ ਨੇ ਬੜੀ ਕਿਰਪਾ ਕੀਤੀ, ਕਹਿਣ ਲੱਗੇ ਜੇ ਕੱਲ੍ਹ ਜੀਵਨ ਦੀ ਕਰਨਾ ਚਾਹੁੰਦਾ ਹੈ ਨਾ, ਮੇਰੀਆਂ ਨਜ਼ਰਾਂ ਵਿੱਚ ਉਹ ਲੋਕ ਜਿਉਂਦੇ ਨੇ ਜਿਨ੍ਹਾਂ ਨੇ ਮਾਲਕ ਦੀ ਇਬਾਦਤ ਨਾਲ ਆਪਣੀ ਜ਼ਿੰਦਗੀ ਦਾ ਰਿਸ਼ਤਾ ਜੋੜਿਆ ਹੋਇਆ। ਆਖਾਂ ਜੀਵਾਂ ਪਿਛੇ ਮਰ ਜਾਊ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨਥੀ ਵਹਿਰਿਆ, ਅਸਲ ਜੀਵਨ ਉਹ ਹੈ। ਸਾਹਿਬ ਦਾ ਇੱਕ ਅਮੋਲਕ ਬਚਨ ਮੇਰਾ ਖਿਆਲ ਹੈ ਤੁਸੀਂ ਬਹੁਤ ਵਾਰੀ ਪੜ੍ਹਦੇ ਸੁਣਦੇ ਹੋ। ਹਜ਼ੂਰ ਆਖਦੇ ਨੇ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕਿਸੇ ਮਨੁੱਖ ਦੇ ਕੋਲ ਸੁੰਦਰਤਾ ਬਹੁਤ ਹੋਵੇ, ਉਹਨੂੰ ਦੁਨਿਆਵੀ ਤੌਰ ਤੇ ਉੱਚੀ ਜਾਤ ਵਿੱਚ ਪੈਦਾ ਹੋਣ ਦਾ ਵੀ ਮਾਣ ਮਿਲਿਆ ਹੋਵੇ, ਸਿਆਣਾ ਵੀ ਹੋਵੇ, ਚੰਗਾ ਬ੍ਰਹਮ ਬੇਤਾ ਹੋਵੇ, ਗਿਆਨੀ ਹੋਵੇ, ਪਰ ਮੇਰੇ ਸਾਹਿਬ ਆਖਦੇ ਨੇ ਕਹਿੰਦੇ ਸਜਣਾ ਉਹ ਧਨਵਾਨ ਵੀ ਹੋਵੇ ਪਰ ਜੇ ਉਹਦੇ ਹਿਰਦੇ ਵਿੱਚ ਰੱਬੀ ਯਾਦ ਨਹੀਂ ਨਾ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਜੋ ਮਾਲਕ ਦੇ ਚਰਨਾਂ ਵਿੱਚ ਨਹੀਂ ਜੁੜਿਆ ਤੇ ਮੇਰੀਆਂ ਨਜ਼ਰਾਂ ਚ ਮਰਿਆ ਹੋਇਆ ਹੀ ਹੈ। ਇੱਕ ਗੁਰਵਾਕ ਵੱਲ ਫਿਰ ਖਿਆਲ ਕਰਿਓ, ਬੜਾ ਪਿਆਰਾ ਬਚਨ ਹੈ ਸਾਹਿਬ ਦੀ ਬਾਣੀ ਦਾ। ਹਜ਼ੂਰ ਆਖਦੇ ਨੇ ਕਹਿੰਦੇ ਮੈਂ ਦੁਨੀਆਂ ਵਿੱਚ ਉਹ ਲੋਕ ਵੇਖੇ ਨੇ ਜਿਹਨਾਂ ਦਾ ਦਿਉਣ ਨੂੰ ਤਾਂ ਜੀਵਨ ਬੜਾ ਵੱਡਾ ਲੰਮਾ ਜੀਵੇ, ਪਰ ਜੇ ਮੈਨੂੰ ਪੁੱਛ ਕੇ ਦੇਖੋ ਤਾਂ ਸੱਪ ਦੀ ਜ਼ਿੰਦਗੀ ਜੀਵੇ ਨੇ। ਬਿਨ ਸਿਮਰਨ ਜੋ ਜੀਵਨ ਬਣਨਾ, ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੁਹਾਰੀ। ਉਹਨਾਂ ਦਾ ਕੋਈ ਜੀਵਨ ਨਹੀਂ ਹੈ ਜਿਹੜੇ ਮਾਲਕ ਦੇ ਚਰਨਾਂ ਤੋਂ ਵਿਛੜ ਗਏ, ਸਾਈਂ ਦੇ ਚਰਨਾਂ ਤੋਂ ਵਿਛੜ ਗਏ, ਦਾਤੇ ਦੇ ਦਰ ਤੋਂ ਵਿਛੜ ਗਏ। ਇੱਕ ਜੀਵਨ ਸਾਨੂੰ ਉਹ ਚਾਹੀਦਾ ਜਿਹੜਾ ਰੱਬੀ ਯਾਦ ਵਿੱਚ ਜਿਉਣ ਵਾਲਾ ਹੋਵੇ। ਇੱਕ ਬਚਨ ਕਹਿ ਕੇ ਮੈਂ ਅਗਾਂਹ ਗੱਲ ਤੋਰਨੀ ਹਾਂ। ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਜੈ ਘਰ ਸਾਧ ਨਾ ਸੇਵੀਏ, ਜਿੱਥੇ ਕਦੇ ਗੁਰੂ ਦੀ ਗੱਲ ਨਹੀਂ ਹੁੰਦੀ, ਹਰ ਕੀ ਸੇਵਾ ਨਾਹੀ ਤੇ ਕਰ ਮਰਹਟ ਸਾਰਖੇ ਭੂਤ ਬਸੇ ਤਿੰਨ ਮਾਹੇ। ਉਹਨਾਂ ਵਿੱਚ ਬਸਣ ਵਾਲੇ ਲੋਕ ਸੱਚ ਦੇ ਜਿਉਂਦੇ ਨਹੀਂ, ਮੇਰੇ ਤੇ ਪ੍ਰਤੀਤ ਹੁੰਦਾ ਭੂਤ ਦਾ ਮਤਲਬ ਹੁੰਦਾ ਬੀਤ ਚੁੱਕੇ ਸਮੇਂ ਦਾ ਬੰਦਾ। ਭੂਤ ਦਾ ਮਤਲਬ ਕੋਈ ਡਰਾਉਣੀ ਗੱਲ ਨਹੀਂ ਹੈ, ਭੂਤ ਉਹਨੂੰ ਅਸੀਂ ਕਹਿੰਦੇ ਜਿਹੜਾ ਬੀਤ ਚੁੱਕਾ ਸਮਾਂ ਹੋਵੇ, ਜਿਹੜਾ ਗੁਜ਼ਰ ਚੁੱਕਾ ਸਮਾਂ ਹੋਵੇ, ਜਿਹੜਾ ਗੁਜ਼ਰ ਚੁੱਕਾ ਪ੍ਰਾਣੀ ਉਹਨੂੰ ਅਸੀਂ ਭੂਤ ਕਾਲ ਵਿੱਚ ਗੁਜ਼ਰਿਆ ਕਹਿੰਦੇ। ਭੂਤ ਕੋਈ ਡਰਾਉਣੀ ਚੀਜ਼ ਨਹੀਂ ਹੈ, ਉਹ ਮਰੇ ਹੋਏ ਲੋਕ ਨੇ ਜਿਹੜੇ ਰੱਬ ਦੀ ਇਬਾਦਤ ਤੋਂ, ਜਿਹੜੇ ਰੱਬੀ ਯਾਦ ਤੋਂ ਟੁੱਟ ਜਾਂਦੇ ਨੇ, ਜਿਹੜੇ ਲੋਕ ਭਾਵੇਂ ਸਰੀਰਕ ਤੌਰ ਤੇ ਨਾ ਵੀ ਜਿਉਂਦੇ ਰਹਿਣ ਪਰ ਰੱਬੀ ਯਾਦ ਵਿੱਚ ਜਿਉਗੇ, ਮਨੁੱਖਤਾ ਦੀ ਕਰਮ ਇਸੇ ਕਰ ਗਏ, ਧਰਮ ਦੀ ਖਾਤਰ ਆਪਣਾ ਆਪਾ ਵਾਰ ਗਏ, ਉਹ ਸਦੀਵ ਜਿਉਂਦੇ ਨੇ, ਉਹ ਕਦੇ ਜ਼ਿੰਦਗੀ ਦੇ ਵਿੱਚ ਮਰਦੇ ਨਹੀਂ, ਉਹਨਾਂ ਦੀ ਕਦੇ ਮੌਤ ਨਹੀਂ ਆਉਂਦੀ। ਜਨਮ ਮਰਨ ਦੋਹਾਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸ਼ੋ ਲੈਣ ਮਿਲਾਏ। ਅੱਜ ਜਿਹਨਾਂ ਗੱਲਾਂ ਨਾਲ ਆਪਣੇ ਇਹ ਦਿਨ ਸੰਬੰਧਿਤ ਨੇ, ਉਹਨਾਂ ਵਿੱਚੋਂ ਦਾਸ ਨੇ ਤਿੰਨ ਦਿਨ ਪਿਛਲੇ ਦੇ ਬੰਗਲਾ ਸਾਹਿਬ ਹਾਜ਼ਰੀ ਭਰਦਿਆਂ ਸਿੱਖ ਕੌਮ ਦੀ ਦੁੱਖ ਭਰੀ ਦਾਸਤਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਉਹਦੇ ਵਿੱਚੋਂ ਅੱਜ ਲਈ ਨਿੱਕਾ ਜਿਹਾ ਇਸ਼ਾਰਾ ਦੇ ਕੇ ਮੈਂ ਅਗਲੇ ਦੇ ਪੰਧ ਵੱਲ ਤੁਰਨਾ ਹੈ। ਉਹ ਇਸ਼ਾਰਾ ਸਿਰਫ ਇਤਨਾ ਹੀ ਲੈਣਾ ਚਾਹੁੰਦਾ ਹੈ, ਜਦ ਤੋਂ ਸਿੱਖ ਕੌਮ ਪੈਦਾ ਹੋਈ ਹੈ ਇਹ ਕੁਝ ਲੋਕਾਂ ਦੀਆਂ ਨਜ਼ਰਾਂ ਵਿੱਚ ਲੜਕਣ ਲੱਗ ਪਈ। ਕਿੰਨੀ ਵਾਰੀ ਇਹਦੇ ਨਾਲ ਬੇਇਨਸਾਫੀ ਹੋਈ, ਮੈਂ ਬਹੁਤੇ ਪਿਛੋਕੜ ਦੀ ਗੱਲ ਨਹੀਂ ਸੀ ਕੀਤੀ, ਪਰ ਆਪਾਂ ਜਦ ਤੋਂ ਆਜ਼ਾਦੀ ਦੀ ਗੱਲ ਕੀਤੀ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਸਾਡੇ ਨਾਲ ਕਿੰਨੇ ਵਿਤਕਰੇ ਹੋਏ, ਵਕਤੀ ਰਾਜਨੀਤਿਕ ਲੋਕ ਕਿਵੇਂ ਕਿਵੇਂ ਸਿੱਖ ਕੌਮ ਨਾਲ ਵਾਅਦੇ ਕਰਕੇ ਤੇ ਆਪਣੇ ਵਾਅਦਿਆਂ ਤੋਂ ਮਨੁੱਕਰ ਹੁੰਦੀ ਰਹੀ। ਅਸੀਂ ਸਭ ਤੋਂ ਵਧੀਕ ਕੁਰਬਾਨੀਆਂ ਦੇ ਕੇ ਤੇ ਆਜ਼ਾਦੀ ਮੁੱਲ ਖਰੀਦੀ, ਪਰ ਸਾਨੂੰ ਆਪਣੀ ਹੀ ਆਜ਼ਾਦੀ ਦਾ ਆਪ ਨਿੱਘ ਮਾਨਣ ਦਾ ਮੌਕਾ ਨਹੀਂ ਮਿਲਿਆ। ਸਾਨੂੰ ਆਪਣੀ ਹੀ ਆਜ਼ਾਦੀ ਦੇ ਕੇ ਉਹ ਲਏ ਹੋਏ ਦੇਸ਼ ਵਿੱਚੋਂ ਸਾਡੇ ਨਾਲ ਵਿਹਾਰ ਜਿਹੜਾ ਉਹ ਬਗਾਨਿਆਂ ਵਾਲਾ ਕੀਤਾ ਗਿਆ। ਇਹ ਪਿਛਲੇ ਦੇ ਦਿਨਾਂ 'ਚ ਤੁਹਾਡੇ ਨਾਲ ਸਾਂਝ ਪਾਈ ਸੀ। ਉਸ ਤੋਂ ਅੱਗੇ ਇਹ ਵਾਰ ਵਾਰ ਇਹਨਾਂ ਨੇ ਉਪਰਾਲੇ ਕੀਤੇ ਪਰ ਹਰ ਵਾਰੀ ਸਾਨੂੰ ਦੁਰਕਾਰ ਕੇ ਰੱਖ ਦਿੱਤਾ। ਜਦੋਂ ਵਕਤ ਆਇਆ ਅੱਜ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ 1973 ਤੱਕ ਦੀ ਗੱਲ ਉੱਥੇ ਮੰਗਲਾ ਸਾਹਿਬ ਸਾਂਝੀ ਕੀਤੀ ਸੀ। 1973 ਤੋਂ ਬਾਅਦ ਦੀ ਗੱਲ ਅੱਜ ਦੇ ਦਿਨਾਂ 'ਚ ਜਾਂ ਬਾਕੀ ਜਿਹੜੇ ਰਹਿੰਦੇ ਦਿਨ ਨੇ ਉਹਨਾਂ 'ਚ ਦਰਬਾਰ ਸਾਹਿਬ ਦਾ ਸਮੁੱਚਾ ਸਾਕਾ ਕਿਵੇਂ ਨਿਬੜਿਆ। ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਪਹਿਲੋਂ, ਮੇਰਾ ਕੋਈ ਮਕਸਦ ਨਹੀਂ ਕਿਸੇ ਦਿਲ ਨੂੰ ਦਿਖਾਉਣਾ, ਮੇਰਾ ਕੋਈ ਮਕਸਦ ਨਹੀਂ ਕਿਸੇ ਦੇ ਦਿਲ ਨੂੰ ਦਿਖਾਉਣਾ। ਜੇ ਮੇਰਾ ਗੁਰੂ ਚਾਰ ਦਰਵਾਜ਼ੇ ਖੋਲ ਸਕਦਾ ਸਾਰਿਆਂ ਲਈ ਤਾਂ ਮੈਂ ਕੌਣ ਹਾਂ ਬੰਦ ਕਰਨ ਵਾਲਾ। ਅੱਜ ਵੀ ਕੋਈ ਵਿਤਕਰਾ ਨਹੀਂ, ਅੱਜ ਵੀ ਮੁਬਾਰਕ ਉਹਨਾਂ ਨੂੰ, ਉਹ ਅੱਜ ਵੀ ਆ ਸਕਦੇ ਨੇ, ਅੱਜ ਵੀ ਅਸੀਂ ਕਿਸੇ ਨਾਲ ਕੋਈ ਬੁਰਾ ਵਿਹਾਰ ਨਹੀਂ ਕਰਦੇ। ਮੈਂ ਇੱਕ ਨਿੱਕਾ ਜਿਹਾ ਦ੍ਰਿਸ਼ਟਾਂਤ ਦੇਣ ਲੱਗਾ, ਅਚਾਨਕ ਚੇਤੇ ਆ ਗਿਆ। ਜਦੋਂ 1984 ਦੇ ਵਿੱਚ ਦਿੱਲੀ 'ਚ ਕਤਲੇਆਮ ਹੋਇਆ, ਇਹ ਦੰਗੇ ਨਹੀਂ ਸਨ ਕਤਲੇਆਮ ਸੀ, ਉਹਦੇ ਤੱਕ ਆਪਾਂ ਬਾਅਦ ਵਿੱਚ ਪਹੁੰਚਾਂਗੇ। ਜਦੋਂ ਕਤਲੇਆਮ ਹੋਇਆ ਉਦੋਂ ਕੁਝ ਸਿੱਖ ਟਰੱਕਾਂ ਦੇ ਟਰੱਕ ਭਰ ਕੇ ਉੱਥੇ ਖਾਣਾ ਪ੍ਰਸ਼ਾਦਾ ਪਾਣੀ ਵਰਤਾਉਣ ਗਏ। ਉਹ ਜਦੋਂ ਪ੍ਰਸ਼ਾਦਾ ਪਾਣੀ ਵਰਤਾ ਰਹੇ ਸਨ, ਇੱਕ ਦੋ ਚਾਰ ਸਿੱਖਾਂ ਨੇ ਬੜਾ ਰੌਲਾ ਪਾਇਆ। ਉਹ ਕਹਿੰਦੇ ਭਰਿਓ, ਇਹਨਾਂ ਨੂੰ ਪ੍ਰਸ਼ਾਦਾ ਨਾ ਦਿਓ, ਇਹ ਜਿਹੜੇ ਅਗਲੀ ਲਾਈਨ 'ਚ ਲੱਗੇ ਨੇ ਇਹਨਾਂ ਨੂੰ ਪ੍ਰਸ਼ਾਦਾ ਨਾ ਦਿਓ, ਇਹਨਾਂ ਨੂੰ ਪੈਕਟ ਨਾ ਦਿਓ ਖਾਣੇ ਵਾਲੇ। ਉਹ ਪੁੱਛਣ ਲੱਗੇ ਵਰਤਾਉਣ ਵਾਲੇ, ਕਿਉਂ? ਕਹਿੰਦੇ ਉਹ ਨੇ ਪਾਪੀ ਜਿਹਨਾਂ ਨੇ ਸਾਡੇ ਘਰ ਸਾੜੇ, ਇਹ ਉਹ ਨੇ ਪਾਪੀ ਜਿਹਨਾਂ ਸਾਡੇ ਬੱਚੇ ਧਰਤੀ ਨਾਲ ਪਟਕਾ ਪਟਕਾ ਕੇ ਮਾਰੇ, ਇਹ ਉਹ ਨੇ ਜਿਹਨਾਂ ਨੇ ਸਾਡੇ ਘਰਾਂ ਨੂੰ ਅੱਗ ਲਾਈ, ਇਹ ਉਹ ਨੇ ਜਿਹਨਾਂ ਨੇ ਸਾਡੇ ਘਰਾਂ ਨੂੰ ਕੋਹ ਕੋਹ ਕੇ ਸਾਡੇ ਬੱਚਿਆਂ ਨੂੰ ਸ਼ਹੀਦ ਕੀਤਾ, ਤੇ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਨਹੀਂ ਦੇਣਾ। ਉਦੋਂ ਵੀ ਗੁਰੂ ਕੇ ਸਿੱਖ ਨੇ ਇੱਕ ਗੱਲ ਕਹੀ ਸੀ, ਉਹ ਕਹਿਣ ਲੱਗੇ ਮਾਣ ਕਰੋ, ਸਾਨੂੰ ਉਜਾੜਨ ਵਾਲੇ ਅੱਜ ਸਾਡੇ ਕੋਲ ਹੀ ਮੰਗਣ ਆਏ ਨੇ, ਅਸੀਂ ਖਾਲੀ ਨਹੀਂ ਭੇਜਣੇ, ਇਹਨਾਂ ਨੂੰ ਵੀ ਲੈ ਦਿਓ ਲੰਗਰ। ਜਿਉਂਦੇ ਰਹਿਣ, ਮੈਂ ਬੇਨਤੀ ਕਰਨਾ ਚਾਹੁੰਦਾ ਅਸੀਂ ਕਿਸੇ ਨੂੰ ਕੋਈ ਵਿਤਕਰਾ ਨਹੀਂ ਕਰਦੇ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਮੈਂ ਕਿਸੇ ਹਿੰਦੂਆਂ ਦੇ ਖਿਲਾਫ਼ ਬੋਲਦਾ, ਨਾ ਮੈਂ ਕਿਸੇ ਹੋਰ ਬੰਦਿਆਂ ਦੇ ਖਿਲਾਫ਼ ਬੋਲਦਾ, ਪਰ ਮੈਂ ਆਪਣੀ ਕੌਮ ਦੀ ਦਾਸਤਾਂ ਵੀ ਲੁਕੋ ਕੇ ਨਹੀਂ ਰੱਖਣੀ ਚਾਹੁੰਦਾ, ਮੈਂ ਆਪਣੀ ਕੌਮ ਦੀ ਦਾਸਤਾਂ ਵੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਸਾਡੇ ਨਾਲ ਹੋਇਆ ਕਿਵੇਂ, ਅਸੀਂ ਕਿਵੇਂ ਅੱਜ ਇੱਥੇ ਤੱਕ ਪਹੁੰਚੇ, ਅਸੀਂ ਇਹੋ ਜਿਹੇ ਨਹੀਂ ਸਾਂ ਜਿਹੋ ਜੀ ਤਸਵੀਰ ਸਾਡੀ ਪੇਸ਼ ਕੀਤੀ ਜਾ ਰਹੀ ਹੈ। ਸੰਤ ਜਰਨੈਲ ਸਿੰਘ ਦੀ ਜਿਹੋ ਜੀ ਤਸਵੀਰ ਪੇਸ਼ ਕੀਤੀ ਜਾ ਰਹੀ ਹੈ, ਖਾੜਕੂਆਂ ਦੀ ਜਿਹੋ ਜੀ ਤਸਵੀਰ ਪੇਸ਼ ਕੀਤੀ ਜਾ ਰਹੀ ਹੈ, ਅਸੀਂ ਇਹੋ ਜਿਹੇ ਨਹੀਂ ਹਾਂ। ਬਸ ਮੈਂ ਉਹ ਲੱਗੇ ਹੋਏ ਦਾਗ ਤੋੜ ਦੀ ਕੋਸ਼ਿਸ਼ ਕਰ ਰਹੇ ਹਾਂ। ਗੱਲ ਸ਼ੁਰੂ ਕਰਾਂ, 1977 ਦੇ ਵਿੱਚ ਅਕਾਲੀ ਸਰਕਾਰ ਬਣੀ। 1977 ਦੇ ਵਿੱਚ ਹੀ ਇੱਕ ਸਮਾਗਮ ਉਲੀਕਿਆ ਗਿਆ, 1978 ਦੇ ਵਿੱਚ, ਮਾਫ ਕਰਨਾ, ਭਈ ਉਹ ਅੰਮ੍ਰਿਤਸਰ ਸਾਹਿਬ ਵਿਖੇ ਹੋਏਗਾ। ਹਾਲਾਂਕਿ ਅੱਗੇ ਕਦੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਹੀਂ ਸੀ ਹੋਇਆ, ਇਹ ਓਂਕਾਰੀਆਂ ਦਾ ਸਮਾਗਮ ਸੀ। ਇੱਕ ਪਲ ਮੈਂ ਤੁਹਾਡਾ ਹੋਰ ਲੈਣਾ, ਫਿਰ ਆਪਾਂ 1978 ਤੋਂ ਗੱਲ ਸ਼ੁਰੂ ਕਰਦੇ ਹਾਂ, ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਿਓ। ਇਹ ਨਿਰੰਕਾਰੀ ਲਹਿਰ 1783 ਵਿੱਚ ਜੰਮੇ ਦਿਆਲ ਦਾਸ ਜੀ ਨੇ ਸ਼ੁਰੂ ਕੀਤੀ ਸੀ। ਉਹ ਆਪਣੇ ਕਿੱਤੇ ਦੇ ਮੁਤਾਬਕ ਪਿਸ਼ੌਰ ਚਲੇ ਗਏ, ਰਾਵਣ ਪਿੰਡੀ ਘੁੰਮੇ, ਉਹਨਾਂ ਨੇ ਸਿੱਖੀ ਦੇ ਕਰਮ ਕਾਂਡ ਉੱਤੇ ਚੰਗੀ ਕਰਾਰੀ ਚੋਟ ਮਾਰੀ। ਉਹ ਬਿਲਕੁਲ ਸਹੀ ਸਨ, ਯਾਦ ਰੱਖੇ ਨੇ। ਉਹਨਾਂ ਤੋਂ ਅੱਗੇ ਦਰਬਾਰਾ ਸਿੰਘ, ਉਹਨਾਂ ਤੋਂ ਅੱਗੇ ਗੁਰਜੀਤ ਸਿੰਘ, ਇਹ ਸਾਰੇ ਪੈਦਾ ਹੋਏ। ਉਹਨਾਂ ਤੋਂ ਅੱਗੇ ਰੱਤਾ ਜੀ, ਉਹ ਪੈਦਾ ਹੋਏ। ਇਹ ਸਾਰੇ ਹੀ ਚੰਗੇ ਸਨ, ਕੋਈ ਮਾੜੀ ਬਾਤ ਨਹੀਂ ਸੀ। ਇਹਨਾਂ ਵਿੱਚੋਂ ਇੱਕ ਪੈਦਾ ਹੋਇਆ 1928-29 ਵਿੱਚ ਵੱਖਰਾ ਹੋਇਆ, ਬੂਟਾ ਸਿੰਘ। ਇਹ ਨਿਰੰਕਾਰੀ ਲਹਿਰ ਦਾ ਪਿਛੋਕੜ ਹੈ, ਤਵੱਜੋ ਦਿਓ। 1978 ਵਿੱਚ ਇਹ ਵੱਖਰਾ ਹੋਇਆ, ਇਹਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਕਰ ਦਿੱਤੀ ਸੀ। ਕੁਝ ਕੁ ਵਿਦਵਾਨਾਂ ਦੀ ਇਹ ਰਾਏ ਹੈ, ਪਰ ਇਹਨੇ ਉਲਟੀ ਕਰ ਦਿੱਤੀ ਸੀ ਗੁਰੂ ਦਰਬਾਰ ਵਿੱਚ ਆ ਕੇ, ਇਸ ਲਈ ਉਹਨਾਂ ਨੇ ਇਹਨੂੰ ਵੱਖਰਾ ਕਰ ਦਿੱਤਾ। ਦਿੱਲੀ ਦੇ ਪਹਾੜਗੰਜ ਵਿੱਚ ਆ ਕੇ ਰਹਿਣ ਲੱਗ ਪਿਆ, ਸਰਕਾਰੀ ਹੱਥ ਇਹਦੀ ਪਿੱਠ ਤੇ ਆ ਗਿਆ, ਤੇ ਇਹ ਗੁਰੂ ਘਰ ਦੀ ਵਿਰੋਧਤਾ ਕਰਨ ਲੱਗ ਪਿਆ। ਬੂਟਾ ਸਿੰਘ ਨੇ ਇੱਕ ਨਵੀਂ ਲਹਿਰ ਚਲਾ ਲਈ, ਨਿਰੰਕਾਰੀ ਭਵਨ ਇਹਨੇ ਵੱਖਰਾ ਬਣਾਇਆ। ਉਸ ਤੋਂ ਅੱਗੇ ਗੱਲ ਚੱਲੀਏ, ਇਹ ਚੜ੍ਹਾਈ ਕਰ ਗਿਆ। ਅੱਗੇ ਇਹਦੀ ਥਾਂ ਦੇ ਉੱਤੇ ਇਹਦਾ ਸੇਵਕ ਅਵਤਾਰ ਸਿਉਂ ਬੈਠਾ। ਅਵਤਾਰ ਸਿਉਂ ਨੇ ਸਿੱਖੀ ਨੂੰ ਸਿੱਧਾ ਮੱਥਾ ਟਕਰਾਉਣਾ ਸ਼ੁਰੂ ਕਰ ਦਿੱਤਾ। ਪਰ ਵਿੱਚੋਂ ਉਹਨੇ ਦੋ ਗੱਲਾਂ ਬੜੀਆਂ ਅਜੀਬ ਕੀਤੀਆਂ। ਪਹਿਲੀ ਗੱਲ ਅਜੀਬ ਇਹ ਕੀਤੀ ਭਈ ਉਹਨੇ ਕੋਸ਼ਿਸ਼ ਕੀਤੀ ਸੱਤ ਸਤਾਰੇ ਸਾਜੇ, ਆਪ ਤਖ਼ਤ ਲਾ ਕੇ ਬੈਠਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਉੱਚਾ ਤਖ਼ਤ ਲਾ ਕੇ ਬੈਠਣਾ, ਉਹ ਪ੍ਰਕਾਸ਼ ਹੁੰਦਾ ਸੀ, ਉੱਚਾ ਤਖ਼ਤ ਲਾ ਕੇ ਬੈਠਣਾ ਤੇ ਨਾਲ ਸੱਤ ਸਤਾਰੇ ਸਾਜੇ, ਸੱਤ ਸਤਾਰੇ ਸਾਜ ਕੇ ਬਿਲਕੁਲ ਪ੍ਰਗਟ ਕੀਤਾ ਕਿ ਸਾਡਾ ਇੱਕ ਵੱਖਰਾ ਪੱਖ ਹੈ। ਕਈ ਮਾੜੇ ਬਚਨ ਵੀ ਬੋਲੇ, ਉਹਦੇ ਵਿੱਚੋਂ ਇੱਕ ਅਵਤਾਰ ਬਾਣੀ ਨਾਂ ਦਾ ਗ੍ਰੰਥ ਬਣਾਇਆ, ਤੁਹਾਨੂੰ ਵਕਤ ਮਿਲਿਆ। ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਉਹਨਾਂ ਨੇ ਬੜੀ ਪਿਆਰੀ ਕਿਤਾਬ ਲਿਖੀ ਹੋਈ ਹੈ ਦੇਹ ਧਾਰੀ ਗੁਰੂ ਡੰਮ, ਤੇ ਉਹਦੇ ਵਿੱਚ ਉਸ ਗੱਲ ਦਾ ਜ਼ਿਕਰ ਕੀਤਾ ਹੋਇਆ। ਬੜੀ ਵੱਡੀ ਕੁਰਬਾਨੀ ਉਹਨਾਂ ਲੇਖਕਾਂ ਦੀ ਜਿਹੜੇ ਸੱਤ ਲਿਖਦੇ ਨੇ। ਤੇ ਉਸ ਵੇਲੇ ਅਵਤਾਰ ਬਾਣੀ ਦੇ ਵਿੱਚ ਉਸ ਗ੍ਰੰਥ ਦੇ ਵਿੱਚੋਂ ਮੈਂ ਸਿਰਫ ਦੋ ਹਵਾਲੇ ਦੇ ਸਕਾਂਗਾ ਵਕਤ ਅਨੁਸਾਰ। ਗਲੇ ਸੜੇ ਨਾ ਪਾਣੀ ਡੋਬੇ, ਦਾਤ ਅਨੋਖੀ ਪਾ ਲਈਏ, ਅਵਤਾਰ ਗੁਰੂ ਦੇ ਚਰਨੀ ਲੱਗ ਕੇ ਆਵਣ ਜਾਣ ਮਿਟਾ ਲਈਏ। ਚਲੋ ਕੋਈ ਕਵੇ ਭਈ ਇਸ ਲਾਈਨਾਂ ਦੇ ਵਿੱਚ ਸਿੱਖੀ ਦੇ ਵਿਰੁੱਧ ਕੀ ਹੈ, ਅਸੀਂ ਕੋਈ ਵੀ ਨਹੀਂ ਇਤਰਾਜ਼ ਕਰਦੇ, ਕੋਈ ਗੱਲ ਨਹੀਂ, ਮੁਬਾਰਕ, ਇਹ ਯਾਦ ਰੱਖਿਓ ਜੇ। ਫਿਰ ਦੂਜੀ ਗੱਲ ਜਿਹੜੀ ਮੈਂ ਸਿਰਫ ਇਸ਼ਾਰਾ ਦੇਣ ਲੱਗਾ, ਦੂਜੀ ਗੱਲ ਉਹਨਾਂ ਲਿਖੀ ਵਿੱਚੋਂ ਅਜੇ ਬਹੁਤ ਬਚਨ ਨੇ ਜਿਹੜੇ ਉਹਨਾਂ ਨੇ ਅਵਤਾਰ ਬਾਣੀ ਵਿੱਚ ਲਿਖੇ, ਉਹਦੇ ਵਿੱਚ ਉਹਨਾਂ ਲਿਖਿਆ ਹੋਇਆ ਹੈ। ਕਹਿਣ ਲੱਗੇ, ਅੱਜ ਤੱਕ ਜਿਤਨੇ ਹੋ ਗੁਜ਼ਰੇ ਨੇ ਆਪਣਾ ਆਪ ਉਹ ਪਾ ਨਾ ਸਕੇ, ਅੱਜ ਤੱਕ ਜਿਤਨੇ ਹੋ ਗੁਜ਼ਰੇ ਨੇ ਆਪਣਾ ਆਪ ਉਹ ਪਾ ਨਾ ਸਕੇ, ਰਾਮ ਕ੍ਰਿਸ਼ਨ ਤੇ ਨਾਨਕ ਵਰਗੇ ਖੁਦ ਦਾ ਪਰਦਾ ਲਾ ਨਾ ਸਕੇ। ਹੁਣ ਜਦੋਂ ਇਹੋ ਜਿਹੀਆਂ ਗੱਲਾਂ ਭਲਿਆ, ਹੋ ਸਕਦਾ ਰਾਮ ਵਾਲਿਆਂ ਨੂੰ ਨਾ ਇਤਰਾਜ਼ ਹੋਵੇ, ਹੋ ਸਕਦਾ ਕ੍ਰਿਸ਼ਨ ਵਾਲਿਆਂ ਨੂੰ ਨਾ ਇਤਰਾਜ਼ ਹੋਵੇ, ਪਰ ਅਣਖੀ ਕੌਮੇ ਇਹ ਆਪਣੇ ਗੁਰੂ ਦੇ ਪ੍ਰਤੀ ਨਹੀਂ ਸੁਣ ਸਕਦੀ, ਇਹ ਸਾਨੂੰ ਨਹੀਂ ਬਰਦਾਸ਼ਤ ਕਰ ਸਕਦੀ। ਇਹਨਾਂ ਉਸ ਗੱਲ ਦਾ ਜਵਾਬ ਦੇਣਾ ਚਾਹਿਆ ਤੇ ਉਹਨਾਂ ਦਿਨਾਂ ਦੇ ਵਿੱਚ ਯਾਦ ਰੱਖਿਓ ਜੇ ਇਸ ਅਵਤਾਰ ਬਾਣੀ ਦੇ ਖਿਲਾਫ ਕਈ ਕੁਝ ਗੱਲ ਹੋਈ, ਜਿਹਦੇ ਵਿੱਚੋਂ ਇੱਕ ਇਤਰਾਜ਼ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਕੀਤਾ। ਅੱਗੇ ਗੱਲ ਤੋਂ ਇਹ ਅਵਤਾਰ ਬਾਣੀ ਦੇ 40 ਪੰਨੇ ਉੱਤੇ ਲਿਖਿਆ ਹੋਇਆ, ਤੁਹਾਨੂੰ ਕਿਤੇ ਵਕਤ ਮਿਲੇ ਜ਼ਰੂਰ ਪੜ੍ਹਿਓ ਜੀ। ਬਾਕੀ ਗੱਲਾਂ ਕਿਹੜੀਆਂ ਕਿੰਨੀਆਂ ਕੁ ਭਟਕਾਟ ਵਾਲੀਆਂ ਸਨ, ਉਹ ਨਹੀਂ ਅਜੇ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਇਹਨੂੰ ਇਸ ਪੱਖ ਨੂੰ ਉਸ ਤੋਂ ਬਾਅਦ ਅਵਤਾਰ ਸਿਉਂ ਤੋਂ ਬਾਅਦ ਉਹਨਾਂ ਦੀ ਗੱਦੀ ਤੇ ਬੈਠਾ ਗੁਰਬਚਨ ਸਿਉਂ, ਉਹਦਾ ਪੁੱਤਰ ਸੀ। ਗੁਰਬਚਨ ਸਿਉਂ ਨੇ ਇੰਤਹਾ ਕਰ ਦਿੱਤੀ, ਉਹਨੇ ਬਹੁਤ ਕੌੜੇ ਸ਼ਬਦ ਗੁਰਸਿੱਖੀ ਦੇ ਬਾਰੇ ਵਿੱਚ ਬੋਲਣੇ ਸ਼ੁਰੂ ਕਰ ਦਿੱਤੇ ਔਰ ਇੱਥੋਂ ਤੱਕ ਕਰ ਦਿੱਤਾ। ਉਹਨੇ ਆਪਣੀ ਘਰਵਾਲੀ ਨੂੰ ਇੱਕ ਕੰਡੇ ਵਿੱਚ ਬਿਠਾ ਕੇ ਉਹ ਸਿੱਕਿਆਂ ਦੇ ਬਰਾਬਰ ਤੋਲ ਕੇ, ਸਾਨੂੰ ਕੋਈ ਇਤਰਾਜ਼ ਨਹੀਂ, ਮੈਂ ਨਾਲ ਦੀ ਨਾਲ ਸਪਸ਼ਟ ਕਰੀ ਜਾਵਾਂ, ਤੁਸੀਂ ਆਪਣੀਆਂ ਘਰਵਾਲੀਆਂ ਨੂੰ ਸਿੱਕਿਆਂ ਨਾਲ ਤੋਲੋ, ਜਿਹਦੇ ਨਾਲ ਮਰਜ਼ੀ ਤੋਲੋ, ਸਾਨੂੰ ਕੀ ਇਤਰਾਜ਼ ਹੈ। ਪਰ ਇਤਰਾਜ਼ ਉਦੋਂ ਪੈਦਾ ਹੋਇਆ ਜਦੋਂ ਉੱਤੇ ਗੁਰਬਾਣੀ ਦੀ ਪੰਕਤੀ ਲਿਖੀ ਗਈ, ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਰਾਇਆ। ਸਿੱਖਾਂ ਇਤਰਾਜ਼ ਕੀਤਾ, ਭਲਿਆ ਤੇਰੀ ਵੱਖਰੀ ਸ਼ਾਖਾ ਹੈ, ਸਾਡੀ ਵੱਖਰੀ ਸ਼ਾਖਾ ਹੈ, ਜਦੋਂ ਅਸੀਂ ਤੁਹਾਨੂੰ ਕੋਈ ਮਾੜਾ ਚੰਗਾ ਨਹੀਂ ਕਹਿੰਦੇ ਤੇ ਤੈਨੂੰ ਕੋਈ ਹੱਕ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਨੂੰ ਤੂੰ ਇੱਕ ਮਨੁੱਖੀ ਦੇ ਖਾਤਰ ਇਸ ਤਰ੍ਹਾਂ ਦਾ ਵਰਤੋਂ ਵਿੱਚ ਲਿਆ ਸਕੇ, ਸਾਨੂੰ ਇਸ ਗੱਲ ਤੇ ਇਤਰਾਜ਼ ਹੈ। ਇਹਨੇ ਸੱਚ ਤਾਂ ਕੀ ਸਮਝਣਾ ਸੀ, ਸਿੱਖੀ ਦੇ ਖਿਲਾਫ ਹੋ ਗਿਆ। ਇਹ ਲੜੀ ਮੈਂ ਇੱਥੇ ਛੱਡਣ ਲੱਗਾ, ਇੱਕ ਦੂਜਾ ਪੱਖ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਬਹੁਤ ਵਜੋਂ ਦੇ ਦੇ ਉਹਨਾਂ ਦਿਨਾਂ ਦੇ ਵਿੱਚ ਹੀ 15 ਅਗਸਤ 1977 ਨੂੰ ਸੰਤ ਬਾਬਾ ਕਰਤਾਰ ਸਿੰਘ ਜੀ ਇੱਕ ਸੜਕ ਹਾਦਸੇ ਦੇ ਦਰਮਿਆਨ ਚੜ੍ਹਾਈ ਕਰ ਗਏ। ਅਗਲਾ ਟਕਸਾਲ ਦਾ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਹ ਬਣ ਕੇ ਆਏ। ਹੁਣ ਇਹ ਅਣਖੀ ਯੋਧੇ ਸਨ, ਅੰਮ੍ਰਿਤ ਛਕਿਆ ਸੀ, ਸਿੱਖੀ ਦੀ ਪਹੁਲ ਸੀ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਹੋਇਆ ਸੀ, ਉਹ ਬਾਣੀ ਪੜ੍ਹੀ ਹੋਈ ਸੀ, ਜੇ ਜੀਵੇ ਪੱਤ ਲੱਥੀ ਜਾਏ ਸਭ ਹਰਾਮ ਜੇ ਤੱਕ ਸਿਖਾਏ। ਇਹਨਾਂ ਨੇ ਆਉਂਦਿਆ ਸਾਰ ਸਿੱਖੀ ਦੀ ਲਹਿਰ ਨੂੰ ਤੇਜ਼ ਕਰ ਦਿੱਤਾ। ਅੰਮ੍ਰਿਤ ਛਕਾਉਣਾ, ਗੁਰਮਤ ਦਾ ਪ੍ਰਚਾਰ ਕਰਨਾ, ਲਿਟਰੇਚਰ ਵੰਡਣਾ, ਥਾਂ ਥਾਂ ਤੇ ਡਿਮਾਂਡ ਲਾਉਣੇ, ਸਿੱਖੀ ਦੇ ਅੰਦਰ ਇੱਕ ਲਹਿਰ ਪੈਦਾ ਐਸੀ ਹੋਈ ਜਦੋਂ ਸਭ ਤੋਂ ਵੱਧ ਆਬਾਦੀ ਸਿੱਖਾਂ ਦੀ ਪੰਜਾਬ ਦੇ ਵਿੱਚ ਅੰਮ੍ਰਿਤਧਾਰੀ ਮੰਨੀ ਜਾ ਸਕਦੀ। ਇਤਿਹਾਸ ਦਾ ਇੱਕ ਸੁਨਹਿਰੀ ਪੱਖ ਹੈ। ਵਕਤ ਗੁਜ਼ਰਿਆ। ਉਸ ਤੋਂ ਬਾਅਦ ਹੁਣ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ, ਬੂਟਾ ਸਿਉਂ ਨੇ, ਮਾਫ ਕਰਨਾ, ਗੁਰਬਚਨ ਸਿਉਂ ਨੇ ਇੱਕ ਨਵੀਂ ਪਿਰਤ ਪਾ ਦਿੱਤੀ। ਨਵੀਂ ਪਿਰਤ ਇਹ ਪਾਈ, ਅੱਜ ਤੱਕ ਨਿਰੰਕਾਰੀ ਸਮਾਗਮ ਹੋਰ ਥਾਵਾਂ ਤੇ ਹੁੰਦੇ ਸਨ, ਪਰ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਹੈ, ਇਹ ਗੁਰੂਆਂ ਦੀ ਖਰੀਦੀ ਹੋਈ ਧਰਤੀ ਹੈ, ਇਹ ਸਾਡੀ ਆਪਣੀ ਖਰੀਦੀ ਹੋਈ ਜ਼ਮੀਨ ਹੈ। ਖੈਰ ਜੋ ਕੁਝ ਵੀ ਹੋਇਆ, ਉਹਨਾਂ ਨੇ 1978 ਦਾ ਸਮਾਗਮ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਰਨਾ ਪ੍ਰਮਾਣ ਕੀਤਾ। ਔਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਸਾਨੂੰ ਕੋਈ ਇਤਰਾਜ ਨਹੀਂ ਸੀ, ਕਰ ਲੈਂਦੇ ਤਾਂ ਵੀ ਕੀ ਹੋਇਆ, ਕਿੰਨੇ ਮੰਦਰ ਨੇ ਅੰਮ੍ਰਿਤਸਰ ਦੇ ਵਿੱਚ, ਅਸੀਂ ਕੋਈ ਕਿਧਰ ਇਤਰਾਜ ਥੋੜਾ ਕਰ ਲਏ, ਕੋਈ ਗੱਲ ਨਹੀਂ। ਪਰ ਇਤਰਾਜ ਉਦੋਂ ਹੋਇਆ ਜਦੋਂ 1978 ਦੇ ਵਿੱਚ ਸਮਾਗਮ ਨਿਰੰਕਾਰੀ ਲਹਿਰ ਦਾ ਅੰਮ੍ਰਿਤਸਰ ਦੇ ਵਿੱਚ ਰੱਖਿਆ ਗਿਆ, ਅੰਮ੍ਰਿਤਸਰ ਦੇ ਵਿੱਚ ਰੱਖ ਕੇ, ਔਰ ਹੈਰਾਨੀ ਦੀ ਗੱਲ ਹੈ ਉਹ ਵੀ ਵਿਸਾਖੀ ਵਾਲੇ ਦਿਨ ਰੱਖਿਆ ਗਿਆ, ਜਿਸ ਦਿਨ ਸਿੱਖਾਂ ਦਾ ਵੀ ਇਕੱਠ ਹੁੰਦਾ ਹੈ। ਇਹ ਖਾਲਸੇ ਦਾ ਜਨਮ ਦਿਵਸ ਹੈ, ਇਹ ਖਾਲਸੇ ਦਾ ਪ੍ਰਗਟ ਦਿਵਸ ਹੈ, ਇਸ ਦਿਨ ਰੱਖਿਆ ਗਿਆ। ਔਰ ਇਹਦੇ ਨਾਲ ਹੀ ਸਾਡੀ ਬੁੱਕਲ ਵਿੱਚ ਬੈਠ ਕੇ ਸਾਡੀ ਦਾੜੀ ਨੂੰ ਹੱਥ ਪਾਇਆ ਗਿਆ। ਗੁਰਬਚਨ ਸਿਉਂ ਨੇ ਇੰਨੇ ਇੰਨੇ ਗੰਦੇ ਸ਼ਬਦ, ਕਪੜੇ ਸ਼ਬਦ ਬੋਲੇ, ਜਦੋਂ ਉਹ ਆਪਣੇ ਆਪ ਨੂੰ ਪਾਲਕੀ ਵਿੱਚ ਬਿਠਾ ਕੇ ਉਹਨੇ ਇੱਥੇ ਨਗਰ ਦੇ ਵਿੱਚ ਆਪਣਾ ਫੇਰੀ ਵੀ ਫੇਰੀ, ਮੈਂ ਉਹਨੂੰ ਨਗਰ ਕੀਰਤਨ ਜਾਂ ਜਲੂਸ ਨਹੀਂ ਕਹਿ ਸਕਦਾ, ਇਹ ਬੜੇ ਪਵਿੱਤਰ ਸ਼ਬਦ ਨੇ, ਤੇ ਉਹਨੇ ਇਸ ਤਰ੍ਹਾਂ ਫੇਰੀ ਫੇਰੀ ਸਿੱਖਾਂ ਇਤਰਾਜ ਕੀਤਾ। ਜਦੋਂ ਮਾੜੇ ਬਚਨ ਬੋਲੇ ਉਦੋਂ ਗੁਰੂ ਕੇ ਸਿੱਖਾਂ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬੈਠ ਕੇ ਕੁਝ ਗੁਰੂ ਕੇ ਸਿੱਖਾਂ ਨੇ ਵਿਚਾਰਾਂ ਕੀਤੀਆਂ ਵੀ ਦੇਖੋ ਸਾਨੂੰ ਪਹਿਲਾਂ ਗੁਰੂ ਨੇ ਕੰਮ ਸਿਖਾਇਆ, ਅਸੀਂ ਵਿਚਾਰ ਕਰਨੀ ਹੈ, ਸਾਡੇ ਕੋਲ ਹਥਿਆਰ ਪਹਿਲਾਂ ਨਹੀਂ। ਯਾਦ ਰੱਖਿਓ, ਜੇ ਮੈਂ ਇੱਕ ਵਾਰੀ ਬੇਨਤੀ ਕਰਦੀ ਹਾਂ, ਅੱਜ ਮੈਂ ਇਹੋ ਕੁਝ ਦਿਖਾਉਣਾ ਚਾਹੁੰਦਾ ਵੀ ਸਿੱਖ ਦੇ ਹਥਿਆਰ ਚੁੱਕੇ ਕਿਉਂ, ਖਾੜਕੂਵਾਦ ਲਹਿਰ ਪੈਦਾ ਕਿਉਂ ਹੋਈ, ਇਹੋ ਗੱਲ ਮੈਂ ਸਪਸ਼ਟ ਕਰਨੀ ਚਾਹੁੰਦਾ। ਜਿਹੜੀ ਬੇਨਤੀ ਕਰਾਂ ਬਹੁਤ ਵੱਡੇ ਨੇ ਕਿ ਸਮਝੋ, ਜੇ ਵਕਤ ਆਇਆ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਤੇ ਨਾਲ ਉਹਨਾਂ ਦੇ ਗੁਰਮੁਖ ਪਿਆਰੇ ਅਖੰਡ ਕੀਰਤਨੀ ਜਥੇ ਵਿੱਚੋਂ ਉਸ ਵੇਲੇ ਦੇ ਮੁਖੀਆ ਸਰਦਾਰ ਫੌਜਾ ਸਿੰਘ ਜੀ, ਉਹ ਸਾਰੇ ਅਕਾਲ ਤਖ਼ਤ ਸਾਹਿਬ ਤੇ ਇਕੱਠੇ ਹੋਏ, ਬੈਠ ਕੇ ਸ਼ਾਂਤ ਚਿੱਤ ਵਿਚਾਰਾਂ ਕੀਤੀਆਂ। ਸਾਡੇ ਗੁਰੂ ਨੇ ਸਾਨੂੰ ਪਹਿਲਾਂ ਵਿਚਾਰ ਦਿੱਤੀ ਹੈ, ਹਰਿਮੰਦਰ ਸਾਹਿਬ ਪਹਿਲਾਂ, ਸ੍ਰੀ ਅਕਾਲ ਤਖ਼ਤ ਸਾਹਿਬ ਮਗਰੋਂ ਹੈ, ਅਸੀਂ ਹਥਿਆਰ ਮਗਰੋਂ ਚੁੱਕਣੇ ਹੈ, ਸਭ ਤੋਂ ਪਹਿਲਾਂ ਇਸ ਗੁਰੂ ਘਰ ਦੀ ਸੇਵਾ ਵਿਚਾਰ ਨਾਲ ਕਰਨੇ ਹੈ। ਜਦੋਂ ਇਹ ਵਿਚਾਰ ਮਨ ਵਿੱਚ ਬਣਾਈ ਤੇ ਉਹਨਾਂ ਨੇ ਬੇਨਤੀ ਕੀਤੀ ਵੀ ਆਪਾਂ ਇਕੱਠੇ ਹੋ ਕੇ ਜਾ ਕੇ ਉਹਨਾਂ ਨੂੰ ਬੇਨਤੀ ਕਰੀਏ ਵੀ ਸੱਜਣਾ ਇਹ ਕੰਮ ਚੰਗਾ ਨਹੀਂ, ਤੁਸੀਂ ਆਪਣੀ ਥਾਂ ਤੇ ਆਪਣਾ ਸਮਾਗਮ ਕਰੋ, ਸਾਨੂੰ ਆਪਣਾ ਕਰਨ ਦਿਓ। ਵਿਸਾਖੀ ਤੇ ਭਾਵੇਂ ਅਣਗਿਣਤ ਗੁਰੂ ਕੇ ਪਿਆਰੇ ਇਕੱਠੇ ਹੋਏ ਹੋਏ ਸਨ, ਪਰ ਚੰਦ ਗੁਰੂ ਕੇ ਸਿੱਖ ਗਏ। ਪਰ ਜਦੋਂ ਗਏ ਉਹਨਾਂ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ, ਸਾਰਾ ਉਸ ਵੇਲੇ ਵਕਤ ਸੀ ਉਹਨਾਂ ਦੇ ਕੋਲ, ਉਸ ਵੇਲੇ ਦਾ DC ਨਰੰਜਨ ਸਿੰਘ ਉਹ ਵੀ ਉਸ ਵੇਲੇ ਸੀ। ਪਰ ਚੇਤਾ ਰੱਖਿਓ, ਜੇ ਸਿੱਖੀ ਵਿਚਾਰੀ ਆਪਣੇ ਕਦਮ ਆਪ ਪੁੱਟਦੀ ਰਹੀ ਹੈ, ਇਹ ਕਿਸੇ ਦੇ ਆਸਰਿਆਂ ਤੇ ਨਹੀਂ ਰਹੀ। ਜਦੋਂ ਉਹ ਉੱਥੇ ਗਏ ਉਹਨਾਂ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਅੰਨੇ ਵਾਹ ਗੋਲੀਆਂ ਚਲਾ ਦਿੱਤੀਆਂ। ਜਦੋਂ ਗੋਲੀਆਂ ਚੱਲੀਆਂ ਉੱਥੇ ਧਰਤੀ ਦੇ ਉੱਤੇ ਗੁਰੂ ਕੇ 13 ਸਿੰਘ ਸ਼ਹੀਦ ਹੋ ਗਏ ਅਤੇ ਕਿੰਨੇ ਸਿੰਘ ਜ਼ਖਮੀ ਹੋ ਗਏ। ਉੱਥੇ ਸਾਰੇ ਸਿੰਘ ਜ਼ਖਮੀ ਹੋਏ, ਧਰਤੀ ਤੇ ਪਏ ਸਨ। ਕੋਈ ਸਹਿਕਦਾ ਸੀ, ਕੋਈ ਗੁਰੂ ਨੂੰ ਯਾਦ ਕਰ ਰਿਹਾ ਸੀ, ਕੋਈ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਸੀ, ਕੋਈ ਪਰਮੇਸ਼ਰ ਦੀ ਬਾਣੀ ਪੜ੍ਹ ਰਿਹਾ ਸੀ, ਕਿਸੇ ਦੇ ਮੂੰਹ ਤੇ ਸੁਖਮਨੀ ਸਾਹਿਬ ਸੀ, ਕਿਸੇ ਦੇ ਮੂੰਹ ਤੇ ਜਪਜੀ ਸਾਹਿਬ ਸੀ, ਤੇ ਜਿਹੜੇ ਸ਼ਹੀਦ ਹੋ ਗਏ 13 ਸਿੰਘ। ਉਸ ਵੇਲੇ ਉਹਨਾਂ ਜ਼ਖਮੀਆਂ ਦਾ ਇਲਾਜ ਤਾਂ ਕਿਸੇ ਕੀ ਕਰਨਾ ਸੀ, ਉਹਨਾਂ ਸ਼ਹੀਦ ਹੋਏ ਸਿੰਘਾਂ ਦੀਆਂ ਲਾਸ਼ਾਂ ਨੂੰ ਤਾਂ ਕਿਸੇ ਨੇ ਕੀ ਚੁੱਕਣਾ ਸੀ। ਉਹਨਾਂ ਨੇ ਸਗੋਂ ਗੁਰਬਚਨ ਸਿਉਂ ਨੂੰ ਸਰਕਾਰੀ ਛਤਰੀ ਦੇ ਥੱਲੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਬਿਲਕੁਲ ਸੇਫ ਕੱਢ ਦਿੱਤਾ ਗਿਆ। ਮੈਂ ਪੁੱਛਣਾ ਚਾਹੁੰਦਾ, ਉਦੋਂ ਜਿਹੜੇ ਅੱਜ ਲੋਕ ਤੜਫਦੇ ਨੇ ਸਾਨੂੰ ਸ਼ਹਾਦਤਾਂ ਮਨਾਉਂਦਿਆਂ ਨੂੰ, ਜਿਹੜੇ ਉਦੋਂ ਲੋਕ ਕਿਉਂ ਨਾ ਜਾਗੇ, ਉਦੋਂ ਕਿਉਂ ਨਾ ਕਿਸੇ ਦੇ ਮਨ ਵਿੱਚ ਗੱਲ ਆਈ, ਉਦੋਂ 13 ਗੁਰੂ ਕੇ ਸਿੱਖ ਸ਼ਹੀਦ ਕੀਤੇ ਗਏ। ਸਰਦਾਰ ਰਘਬੀਰ ਸਿੰਘ, ਸਰਦਾਰ ਅਮਰੀਕ ਸਿੰਘ, ਸਰਦਾਰ ਕੇਵਲ ਸਿੰਘ, ਸਰਦਾਰ ਫੌਜਾ ਸਿੰਘ, ਸਰਦਾਰ ਅਵਤਾਰ ਸਿੰਘ, ਸਰਦਾਰ ਗੁਰਚਰਨ ਸਿੰਘ, ਸਰਦਾਰ ਹਰਭਜਨ ਸਿੰਘ, ਸਰਦਾਰ ਦਰਸ਼ਨ ਸਿੰਘ, ਸਰਦਾਰ ਗੁਰਦਿਆਲ ਸਿੰਘ, ਸਰਦਾਰ ਹਰੀ ਸਿੰਘ, ਸਰਦਾਰ ਪਿਆਰਾ ਸਿੰਘ, ਸਰਦਾਰ ਧਰਮਵੀਰ ਸਿੰਘ ਤੇ ਸਰਦਾਰ ਰਘਵੀਰ ਸਿੰਘ, ਇਹ 13 ਗੁਰੂ ਕੇ ਸਿੱਖ 1975 ਦੇ ਸਾਕੇ ਦੇ ਸ਼ਹੀਦ ਨੇ ਸਿੱਖਾਂ ਨੇ ਜਦੋਂ ਪਤਾ ਲੱਗਿਆ ਵੀ ਗੋਲੀ ਚੱਲ ਗਈ ਦਰਦੀ ਭੱਜੇ ਗਏ ਉਹਨਾਂ ਭੱਜਿਆ ਜਾ ਕੇ ਗੁਰੂ ਕੇ ਸਿੱਖਾਂ ਨੂੰ ਚੁੱਕ ਲਿਆਂਦਾ ਮਾਣ ਕਰ ਸਿੱਖਾਂ ਆਪਣੀ ਸਿੱਖੀ ਦੇ ਉੱਤੇ ਉਦੋਂ ਵੀ ਕੋਈ ਸਿੰਘ ਸੀ ਨਾ ਜ਼ਖਮੀ ਹੋਇਆ ਉਹ ਨਾਲ ਦੇ ਨੂੰ ਕਹਿੰਦਾ ਸੀ ਉਹ ਭਲਿਆ ਉਹ ਮੇਰੇ ਤਾਂ ਚੰਦ ਕੁ ਸਵਾਸ ਰਹਿ ਗਏ ਨੇ ਮੈਨੂੰ ਇੱਥੇ ਹੀ ਪੂਰਾ ਹੋ ਲੈਣ ਦੇ ਕੋਈ ਹੋਰ ਤੈਨੂੰ ਜ਼ਖਮੀ ਲੱਗਦਾ ਮੇਰੀ ਥਾਂ ਤੇ ਉਹਨੂੰ ਚੁੱਕ ਲੈ ਜਾ ਉਹਨੂੰ ਜਾ ਕੇ ਹਸਪਤਾਲ ਚ ਇਲਾਜ ਕਰਵਾਈ ਸਿੰਘਾਂ ਨੂੰ ਸੰਭਾਲਿਆ ਗਿਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਿਰੰਕਾਰੀ ਗੁਰਬਚਨ ਸਿੰਘ ਦੇ ਖਿਲਾਫ ਕੇਸ ਦਰਜ ਹੋਇਆ ਅਦਾਲਤੀ ਪ੍ਰਭਾਵ ਲੈ ਕੇ ਕੇਸ ਜਿਹੜਾ ਉਹ ਤਬਦੀਲ ਕਰ ਦਿੱਤਾ ਗਿਆ ਕਰਨਾਲ ਵਿੱਚ ਕਰਨਾਲ ਦੇ ਵਿੱਚ ਕੇਸ ਤਬਦੀਲ ਹੋਇਆ ਉੱਥੋਂ ਦੇ ਵਕੀਲ ਗੁਪਤਾ ਜੀ ਨੇ 1980 ਦੇ ਵਿੱਚ ਜਨਵਰੀ ਦੇ ਮਹੀਨੇ 1980 ਵਿੱਚ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਹੈ ਉਹਨਾਂ ਨੂੰ ਸਾਰੇ ਦੇ ਸਾਰੇ 62 ਬੰਦਿਆਂ ਦੇ ਉੱਤੇ ਕੇਸ ਦਰਜ ਹੋਇਆ ਸੀ ਸਾਰੇ ਦੇ ਸਾਰੇ ਨਿਰੰਕਾਰੀ ਬਰੀ ਕਰ ਦਿੱਤੇ ਗਏ ਤੇ ਜਿਹੜੇ ਉਹਨਾਂ ਦੇ ਘਰ ਜਾ ਕੇ ਬੇਨਤੀ ਕਰਨ ਗਏ ਸਨ ਜਿਨ੍ਹਾਂ ਦੇ ਗੁਰੂ ਬਾਰੇ ਚ ਤੁਹੀਨ ਕਰਨ ਦੀ ਕੋਸ਼ਿਸ਼ ਕੀਤੀ ਗਈ ਬਲਕਿ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਜਦੋਂ ਸੱਚ ਨਾਲ ਨਿਬੜਿਆ ਉਦੋਂ ਅਣਖੀ ਯੋਧੇ ਉਦੋਂ ਸੂਰਬੀਰ ਯੋਧੇ ਯਾਦ ਰੱਖੋ ਜੇ ਮੈਂ ਫਿਰ ਬੇਨਤੀ ਕਰਾਂ ਕਿ ਜਨਵਰੀ ਦੇ ਮਹੀਨੇ ਕਰਨਾਲ ਦੇ ਵਿੱਚ ਗੁਪਤਾ ਜੀ ਨੇ ਉਹ ਜੱਜ ਸੀ ਉਸ ਵੇਲੇ ਦੇ ਉਹਨਾਂ ਨੇ ਇਹਨਾਂ ਨੂੰ ਬਰੀ ਕਰ ਦਿੱਤਾ ਜਨਵਰੀ ਚ ਬਰੀ ਹੋਏ ਤੇ ਅਪ੍ਰੈਲ ਦੇ ਮਹੀਨੇ 24 ਅਪ੍ਰੈਲ 1980 ਨੂੰ ਅਣਖੀ ਯੋਧਾ ਮਹਾਨ ਸੂਰਬੀਰ ਯੋਧਾ ਸਰਦਾਰ ਰਣਜੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਵੀ ਰਹੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਹ ਰਣਜੀਤ ਸਿੰਘ ਤੇ ਨਾਲ ਸਰਦਾਰ ਕਾਬਲ ਸਿੰਘ ਇਹ ਉੱਥੇ ਕਾਰਪੈਂਟਰ ਦਾ ਕੰਮ ਕਰਨ ਦੇ ਬਹਾਨੇ ਅੰਦਰ ਗਏ ਨਿੱਤ ਦੇ ਔਜ਼ਾਰ ਲੈ ਕੇ ਜਾਂਦੇ ਸਨ ਤੇ ਇਹਨਾਂ ਦੀ ਤਲਾਸ਼ੀ ਹਰ ਰੋਜ਼ ਹੁੰਦੀ ਸੀ ਪਰ ਰੋਜ਼ ਰੋਜ਼ ਪਤਾ ਲੱਗ ਗਿਆ ਵੀ ਇਹ ਤੇ ਆਪਣੇ ਔਜ਼ਾਰ ਲੈ ਕੇ ਆਉਂਦੇ ਨੇ ਕੋਈ ਵੱਡੀ ਗੱਲ ਨਹੀਂ ਨਿੱਤ ਦੇ ਬੰਦੇ ਹੁਣ ਬਣੇ ਨੇ ਆਖਿਰਕਾਰ ਇਹਨਾਂ ਨੇ ਆਪਣੀ ਗੱਲ ਦੇ ਕੁਝ ਟੁਕੜੇ ਲਿਜਾ ਕੇ ਇੱਕ ਟੁਕੜਾ ਅੱਜ ਲੈ ਗਏ ਇੱਕ ਟੁਕੜਾ ਕਦੇ ਲੈ ਗਏ ਲਿਜਾ ਕੇ ਅੰਦਰ ਜੋੜ ਕੇ ਇੱਕ ਦਿਨ ਵਕਤ ਆਇਆ ਜਦੋਂ ਉਹ ਰਾਤ ਨੂੰ ਸਮਾਗਮ ਤੋਂ ਆਇਆ ਗੁਰੂ ਅੱਗੇ ਅਰਦਾਸ ਕੀਤੀ ਯੋਧਿਆਂ ਨੇ ਉਹ ਦਾਤਿਆ ਤੇਰੀ ਅੰਮ੍ਰਿਤਮਈ ਬਾਣੀ ਦਾ ਬਚਨ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਭ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਕਲੇ ਛਡਾਇਆ ਗੁਰੂ ਕੇ ਸਿੱਖ ਨੇ ਅਰਦਾਸ ਕੀਤੀ ਉਹ ਮੇਰਾ ਦਿਆ ਸਾਈਆ ਇੱਕ ਕਿਰਪਾ ਕਰੀ ਮੇਰੇ ਤੇ ਰਹਿਮਤ ਕਰੀ ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਜੇ ਮੇਰੇ ਬਾਪੂ ਨਾਲ ਕੁਝ ਕੀਤਾ ਹੁੰਦਾ ਮੈਂ ਭੁੱਲ ਜਾਂਦਾ ਜੇ ਮੇਰੇ ਭੈਣ ਭਰਾਵਾਂ ਨਾਲ ਕੁਝ ਕੀਤਾ ਹੁੰਦਾ ਮੈਂ ਭੁੱਲ ਜਾਂਦਾ ਇਹਨੇ ਗੁਰੂ ਤੇਰੇ ਹਰਿਮੰਦਰ ਸਾਹਿਬ ਲਈ ਕੀਤਾ ਇਹਨੇ ਗੁਰੂ ਤੇਰੇ ਦਰਬਾਰ ਸਾਹਿਬ ਲਈ ਕੀਤਾ ਇਹਨੇ ਗੁਰੂ ਤੇਰੀ ਅੰਮ੍ਰਿਤਮਈ ਬਾਣੀ ਲਈ ਕੀਤਾ ਉਹਨੇ ਉਡੀਕ ਵਿੱਚ ਖਲੋ ਗਿਆ ਜਦੋਂ ਇਹ ਨਿਕਲ ਕੇ ਆਇਆ ਸਮਾਗਮ ਤੋਂ ਗੁਰਬਚਨ ਸਿੰਘ ਖਿੜਕੀ ਖੋਲ੍ਹ ਕੇ ਅੰਦਰ ਆਉਣ ਲੱਗਾ ਗੁਰੂ ਕੇ ਸਿੱਖਾਂ ਨੇ ਗੁਰੂ ਨੂੰ ਯਾਦ ਕਰਕੇ ਜਿੰਨੀਆਂ ਗੋਲੀਆਂ ਸਨ ਉਹਨੀਆਂ ਠੋਕ ਦਿੱਤੀਆਂ ਅੱਸੀ ਵਿੱਚ ਗੁਰਬਚਨ ਸਿੰਘ ਦੁਨੀਆਂ ਤੋਂ ਚਲਾਣਾ ਕਰ ਗਿਆ ਔਰ ਇਸ ਗੱਲ ਦਾ ਜਿਹੜਾ ਸਾਰਾ ਕੁਝ ਵਰਤਿਆ ਸੰਤ ਜਰਨੈਲ ਸਿੰਘ ਜੀ ਹੋਰਾਂ ਦੇ ਨਾਲ ਤਕੜਾ ਹੋ ਕੇ ਵਰਤਣ ਲੱਗ ਪਿਆ ਅਗਲੀ ਗੱਲ ਕਰਾਂ ਫਿਰ ਵੀ ਗੁਰੂ ਕੇ ਸਿੱਖਾਂ ਨੇ ਇਸ ਗੱਲ ਦਾ ਪ੍ਰਭਾਵ ਦਿੱਤਾ ਸੱਜਣਾ ਅਸੀਂ ਬਾਕੀਆਂ ਨੂੰ ਨਹੀਂ ਮਾਰਨਾ ਚਾਹੁੰਦੇ ਦੇਖੋ ਦਾਸ ਨੇ ਪਿੱਛੇ ਵੀ ਬੇਨਤੀ ਕੀਤੀ ਇੰਨੇ ਵਿਤਕਰੇ ਸਾਡੇ ਨਾਲ ਹੋਏ 1981 ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਇੱਕ ਮਤਾ ਰੱਖਿਆ, ਇੱਕ ਬੇਨਤੀ ਕੀਤੀ। ਮੈਂ ਸਿਰਫ ਬੇਇਨਸਾਫੀਆਂ ਦੀ ਗੱਲ ਕਰ ਰਿਹਾ, ਸਾਡੇ ਨਾਲ ਕਿਵੇਂ ਬੇਇਨਸਾਫੀਆਂ ਹੋਈਆਂ। ਵਕਤ ਦੇ ਹਾਕਮਾਂ ਨੇ ਵੀ ਉਸ ਵੇਲੇ ਕੁਤਾਹੀ ਕੀਤੀ, ਮੈਂ ਕਹਿਣ 'ਚ ਕੋਈ ਸੰਕੋਚ ਨਹੀਂ ਰੱਖਾਂਗਾ। ਜੀਵਨ ਸਿੰਘ ਉਮਰਾਂ ਨੰਗਣ ਉਹਦੇ ਕੋਲ ਗੁਰੂ ਕੇ ਸਿੱਖ ਗਏ ਸਨ ਵੀ ਅਨੁਮਕਾਰੀ ਜੋ ਕੁਝ ਕਰ ਰਹੇ ਨੇ ਸੱਚ ਚੰਗਾ ਨਹੀਂ ਕਰ ਰਹੇ। ਉਹਨਾਂ ਆਖਿਆ ਸੀ ਵੀ ਅਸੀਂ ਉੱਚੀ ਸਾਹ ਵੀ ਨਹੀਂ ਲੈ ਸਕਦੇ ਜਨ ਸੰਘ ਦੀ ਆਗਿਆ ਤੋਂ ਬਿਨਾਂ, ਇਸ ਲਈ ਸਾਡੇ ਵੱਸ ਦੀ ਗੱਲ ਨਹੀਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਿਨਾਂ ਵਿੱਚ ਬੰਬੇ ਗਏ ਹੋਏ ਸਨ, ਮੁਖੀ ਹੋ ਸਨ। ਵਕਤ ਆਇਆ 1981 ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਇੱਕ ਬੇਨਤੀ ਕੀਤੀ ਵੀ ਭਲਿਓ ਤੁਸੀਂ ਇੱਕ ਕਿਰਪਾ ਕਰੋ, ਦੇਖੋ ਤੁਸੀਂ ਕੁਰਕਸ਼ੇਤਰ ਨੂੰ, ਹਰਿਦੁਆਰ ਨੂੰ, ਜਗਨਨਾਥਪੁਰੀ ਨੂੰ, ਆਪਣੇ ਨੂੰ ਕਿੰਨੇ ਸ਼ਹਿਰਾਂ ਨੂੰ ਤੁਸੀਂ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਹੋਇਆ, ਤੇ ਅਸੀਂ ਤੁਹਾਨੂੰ ਬੇਨਤੀ ਕਰਨੇ ਹੈ ਪਰ ਤੁਸੀਂ ਕਿੰਨਾ ਚੰਗਾ ਹੋਵੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿਓ। ਦੇਖੋ ਇਹ ਤੇ ਕੋਈ ਇਤਰਾਜ਼ ਨਹੀਂ ਨਾ, ਜੇ ਇੱਕ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਂਦਾ, ਇਹ 'ਚ ਬਾਕੀਆਂ ਲਈ ਕੀ ਇਤਰਾਜ਼ ਹੈ? ਉਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਥਾਂ ਇਹ ਨਾਅਰੇ ਲਾਏ ਗਏ, ਇਹ ਜਲੂਸ ਕੱਢੇ ਗਏ, ਉਦੋਂ ਨਾਅਰੇ ਲਾਏ ਗਏ ਊੜੀ ਐਡਾ ਨਹੀਂ ਪੜੇਂਗੇ, ਜੂੜੀ ਜੂੜਾ ਕਾਠ ਧਰੇਂਗੇ। ਅਸੀਂ ਇਹ ਕੁਝ ਨਹੀਂ ਪੜ੍ਹਨਾ, ਅਸੀਂ ਜੂੜੀ ਜੂੜਾ ਕਾਠ ਧਰੇਂਗੇ, ਊੜੀ ਈੜੀ ਨਹੀਂ ਪੜੇਂਗੇ, ਜੂੜੀ ਜੂੜਾ ਕਾਠ ਧਰੇਂਗੇ, ਸਿਗਰਟ ਬੀੜੀ ਪੀਏਂਗੇ, ਸ਼ਾਨ ਸੇ ਜੀਏਂਗੇ, ਕੱਚ ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ। ਇਹ ਤਿੰਨ ਨਾਅਰੇ ਉਦੋਂ ਬੜੇ ਪ੍ਰਮੁੱਖ ਤੌਰ ਤੇ ਲਾਏ ਗਏ। ਮੈਂ ਇੱਕ ਨਿੱਕਾ ਜਿਹਾ ਦਸਤਾਨ ਦੇਣ ਲੱਗਾ, ਬੰਗਲਾ ਸਾਹਿਬ ਗੱਲ ਕੀਤੀ ਸੀ ਪਰ 1965 ਦੀ ਜੰਗ ਸਿੱਖਾਂ ਨੇ ਬਹੁਤੀ ਹਿੱਸੇ ਨਾਲ ਜਿੱਤ ਕੇ ਤੇ ਇਹਨਾਂ ਦੀ ਝੋੜੀ ਵਿੱਚ ਜਿੱਤ ਪਾਈ, ਹਿੰਦੁਸਤਾਨ ਦੀ ਝੋੜੀ 'ਚ ਜਿੱਤ ਪਾਈ, ਪਾਕਿਸਤਾਨੀਆਂ ਨੂੰ ਹਾਰ ਦਿੱਤੀ। ਉਹ ਭਲਿਆ ਜੇ ਪਾਕਿਸਤਾਨ ਨਾਲ ਹੀ ਜਾਣਾ ਹੁੰਦਾ ਤੇ 1965 ਵਿੱਚ ਹੀ ਫੈਸਲਾ ਕਰ ਲੈਂਦੇ, 1965 ਵਿੱਚ ਹੀ ਫੈਸਲਾ ਕਰ ਲੈਂਦੇ। ਉਹ ਭਲਿਆ ਇਹ ਗੱਲਾਂ ਕਹਿ ਕੇ ਉਸ ਵੇਲੇ ਸਿੱਖੀ ਦੇ ਜ਼ਖਮਾਂ ਦੇ ਉੱਤੇ ਮਲਮ ਲਾਉਣ ਦੀ ਥਾਂ ਹੋਰ ਸਗੋਂ ਇਹਨੂੰ ਦੁਖਦਾਈ ਬਣਾ ਕੇ ਪੇਸ਼ ਕੀਤਾ ਗਿਆ। ਪਰ ਅੱਜ ਤੱਕ ਉਹ ਸਿੱਖ ਕੌਮ ਆਪਣੇ ਦੁੱਖ ਦਰਦ ਭੋਗਦੀ ਆ ਰਹੀ ਹੈ। ਇਸ ਤੋਂ ਅਗਲੀ ਵਿਚਾਰ ਜਿਹੜੀ ਹੈ 1981 ਤੋਂ ਬਾਅਦ ਦੀ ਵਿਚਾਰ ਜਿਹੜੀ ਹੈ ਉਹ ਜਿਵੇਂ ਕੱਲ੍ਹ ਦਾ ਦੀਵਾਨ ਹੋਏਗਾ ਉਹਦੇ ਵਿੱਚ ਆਪਾਂ ਫਿਰ ਦੁਬਾਰੇ ਸਾਂਝੀ ਕਰਾਂਗੇ। ਕਿਵੇਂ ਇਹ 1984 ਦਾ ਜਿਹੜਾ ਦਰਬਾਰ ਸਾਹਿਬ ਦਾ ਸਾਕਾ ਵਰਤਿਆ ਉਹ ਕਿਵੇਂ ਵਰਤਿਆ ਉਹਦੀ ਗੱਲ ਅਗਲੇ ਸਮਾਗਮ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗਾ। ਆਓ ਹੁਣ ਸ਼ਬਦ ਦੀ ਵਿਚਾਰ ਨਾਲ ਜੁੜੀਏ। ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਰਹਾਓ ਵਾਲੇ ਬੰਦ ਤੋਂ ਆਪਾਂ ਸ਼ੁਰੂਆਤ ਕਰਨੀ ਹੈ। ਸਤਿਗੁਰ ਜੀ ਰਹਿਮਤ ਕਰਦੇ ਨੇ।
ਸਤਨਾਮ ਵਾਹਿਗੁਰੂ ਸਾਹਿਬ ਜੀ, ਜੀਵਨਾ ਹਰ ਜੀਵਨਾ।
ਜੀਵਨਾ ਮੇਰਾ ਜੀਵਨ ਹੈ, ਮੇਰੀ ਜ਼ਿੰਦਗੀ ਹੈ, ਮੈਂ ਜਿਉਂਦਾ ਹੈ। ਪਰ ਕਾਹਦੇ ਨਾਲ? ਹਰ ਜੀਵਨਾ ਹਰੀ ਨਾਲ, ਪਰਮੇਸ਼ਰ ਨਾਲ, ਨਿਰੰਕਾਰ ਨਾਲ ਜੁੜ ਕੇ ਮੈਂ ਜਿਉਂਦਾ। ਮੈਂ ਵਾਹਿਗੁਰੂ ਦੇ ਸਿਮਰਨ ਨਾਲ ਜੁੜ ਕੇ, ਰੱਬੀ ਯਾਦ ਨਾਲ ਜੁੜ ਕੇ, ਰੱਬੀ ਗੁਣਾਂ ਨਾਲ ਜੁੜ ਕੇ, ਉਹਦੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਜਿਉਂਦਾ ਹਾਂ ਜੀ।
ਜੀਵਨ ਹਰ ਜਪ ਸਾਧ ਸੰਗ।
ਜਦੋਂ ਮੈਂ ਸਾਧ ਸੰਗਤ ਵਿੱਚ ਜੁੜ ਕੇ ਹਰੀ ਦੇ ਗੁਣਾਂ ਨੂੰ ਗਾਉਂਦਾ, ਰੱਬ ਦੇ ਗੁਣਾਂ ਨੂੰ ਗਾਉਂਦਾ, ਯਕੀਨ ਕਰਕੇ ਜਾਣਿਓ ਸਾਹਿਬ ਜੀ ਕਹਿੰਦੇ ਨੇ ਉਦੋਂ ਮੈਨੂੰ ਜੀਵਨ ਮਿਲਦਾ, ਉਦੋਂ ਮੈਨੂੰ ਜ਼ਿੰਦਗੀ ਮਿਲਦੀ ਹੈ। ਗੁਰਮਤ ਨੇ ਸਰੀਰਕ ਤੌਰ ਤੇ ਜਿਉਣ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖੀ, ਗੁਰਮਤ ਨੇ ਅਧਿਆਤਮਕ ਤੌਰ ਤੇ ਜੀਵਨ ਦੀ ਗੱਲ ਨੂੰ ਬੜਾ ਉੱਚਾ ਕਰਕੇ ਜਾਣਿਆ ਹੋਇਆ, ਇਸ ਗੱਲ ਨੂੰ ਬੜਾ ਉੱਚਾ ਕਰਕੇ ਮੰਨਿਆ ਹੋਇਆ। ਸੰਤ ਜਰਨੈਲ ਸਿੰਘ ਜੀ ਹੋਰੀ ਵੀ ਕਿਹਾ ਕਰਦੇ ਸਨ, ਸਰੀਰ ਦੀ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਹੀ ਮੌਤ ਹੁੰਦੀ ਹੈ। ਅਸਲ ਵਿੱਚ ਇਹ ਜ਼ਮੀਰ ਦਾ ਜਿਉਣਾ, ਅਸਲ ਵਿੱਚ ਅਧਿਆਤਮਕ ਤੌਰ ਤੇ ਜਿਉਣਾ, ਅੰਦਰੋਂ ਜਿਉਣਾ ਹੀ ਅਸਲ ਵਿੱਚ ਜ਼ਿੰਦਗੀ ਹੈ ਜੀ।
ਧਨਾਸਰੀ ਮਹੱਲਾ ਪੰਜਵਾ।
ਧਨਾਸਰੀ ਰਾਗ ਵਿੱਚੋਂ ਧੰਨ ਗੁਰੂ ਅਰਜਨ ਪਿਤਾ ਜੀ ਮਹਾਰਾਜ ਦੇ ਇਹ ਪਾਵਨ ਬੋਲ ਨੇ ਤੇ ਉਹਨਾਂ ਨੇ ਕਿਰਪਾ ਕੀਤੀ। ਧਨਾਸਰੀ ਰਾਗ ਨਾਲ ਸਿੱਖ ਜਗਤ ਦਾ ਬੜਾ ਅਟੁੱਟ ਸੰਬੰਧ ਹੈ। ਰਾਤ ਨੂੰ ਹਰ ਗੁਰੂ ਕਾ ਸਿੱਖ ਸੋਹਣਾ ਸਾਹਿਬ ਦੇ ਵਿੱਚ ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਉਹ ਸ਼ਬਦ ਪੜ੍ਹਦਾ ਤੇ ਉਹਦਾ ਧਨਾਸਰੀ ਰਾਗ ਨਾਲ ਵਾਸਤਾ ਹੈ ਜੀ।
ਤ੍ਰਿਪਤ ਪਾਈ ਸੱਚ ਭੋਜਨ ਖਾਇਆ।
ਬਸ ਮੈਂ ਇੱਥੇ ਥੋੜਾ ਜਿਹਾ ਸਮਾਂ ਰੁਕਣਾ ਚਾਹੁੰਦਾ। ਜੀਵਨ ਜਿਉਣ ਲਈ ਭੋਜਨ ਬੜਾ ਜ਼ਰੂਰੀ ਹੈ। ਭੋਜਨ ਨਹੀਂ ਮਿਲੇਗਾ ਬੰਦਾ ਕਮਜ਼ੋਰ ਹੋ ਜਾਏਗਾ, ਕਮਜ਼ੋਰ ਹੋਏਗਾ ਮਰ ਜਾਏਗਾ। ਤੇ ਮੈਨੂੰ ਅਧਿਆਤਮਕ ਜ਼ਿੰਦਗੀ ਲਈ ਵੀ ਇੱਕ ਭੋਜਨ ਦੀ ਲੋੜ ਹੈ। ਉਹ ਭੋਜਨ ਮੇਰਾ ਗੁਰੂ ਏਡਾ ਸਿਆਣਾ ਹੈ, ਉਹਨੇ ਇਹ ਗੱਲ ਕਹੀ, ਕਹਿਣ ਲੱਗੇ ਮੈਂ ਸਿੱਖਾਂ ਜੋਗਾ ਨਹੀਂ ਬਣਾ ਕੇ ਚੱਲਿਆ। ਮੈਂ ਭੋਜਨ ਕਦੇ ਸਿੱਖਾਂ ਜੋਗਾ ਨਹੀਂ ਬਣਾ ਕੇ ਚੱਲਿਆ, ਮੈਂ ਸਮੁੱਚੇ ਸੰਸਾਰ ਲਈ ਬਣਾ ਕੇ ਚੱਲਿਆ, ਜਿਹੜਾ ਵੀ ਖਾਵੇ। ਅੰਮ੍ਰਿਤ ਗੁਰਵਾਕ ਪੜ੍ਹਦੇ ਹੋ ਰੱਬੀ ਬਾਣੀ ਦਾ, ਬੜਾ ਪਿਆਰਾ। ਥਾਲ ਵਿੱਚ ਤਿੰਨ ਵਸਤੂ ਪਈਓ, ਇਹਨਾਂ ਸ਼ਬਦ ਆਪਾਂ ਖੋਲ ਨਹੀਂ ਸਕਾਂਗੇ, ਪਰ ਇੱਕ ਇੱਕ ਇਸ਼ਾਰਾ ਕਰਦੇ ਹਾਂ। ਵਸਤੂਆਂ ਕਿੱਥੇ ਪਈਆਂ ਨੇ? ਥਾਲ ਵਿੱਚ। ਤੇ ਅਸੀਂ ਭਾਲਦੇ ਕਿੱਥੇ ਹਾਂ ਸੋਚੋ ਤਾਂ ਭਲਾ, ਅਸੀਂ ਭਾਲਦੇ ਕਿੱਥੇ ਫਿਰਨੇ ਹੈ? ਦੇਹਧਾਰੀ ਡੇਰਿਆਂ ਤੇ। ਥਾਲ ਵਿੱਚ ਫਿਰ ਕਿੰਨੀਆਂ ਵਸਤੂਆਂ? ਤਿੰਨ ਵਸਤੂ ਪਈਓ, ਤਿੰਨ ਵਸਤੂਆਂ। ਪੁੱਤਰਾ ਤੇਰੇ ਖਾਣੇ ਵਿੱਚ ਕੋਈ ਜ਼ਹਿਰ ਨਾ ਮਿਲਾ ਦੇਵੇ, ਮੈਂ ਤੈਨੂੰ ਦੱਸ ਕੇ ਚੱਲਿਆ ਵੀ ਕਿੰਨੀਆਂ ਵਸਤੂਆਂ ਪਈਆਂ ਨੇ। ਸਾਲ ਵਿੱਚ ਤਿੰਨ ਵਸਤੂ ਪਈਓ, ਕਿਹੜੀ ਕਿਹੜੀ? ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਤੀਜੀ ਵਸਤੂ ਹੈ। ਇੱਕ ਵਾਰੀ ਫਿਰ ਖਿਆਲ ਕਰਿਓ, ਦੁਨੀਆਂ ਦੇ ਅੰਦਰ ਤਿੰਨ ਤਰ੍ਹਾਂ ਦੀ ਭਟਕਣ ਹੈ। ਨੰਬਰ ਇੱਕ, ਯਾਰ ਲੋਕੀ ਕਾਮ ਕਰਕੇ ਭਟਕਦੇ ਨੇ, ਯਾਰ ਲੋਕੀ ਦਾਮ ਕਰਕੇ ਭਟਕਦੇ ਨੇ, ਯਾਰ ਲੋਕੀ ਨਾਮ ਕਰਕੇ ਭਟਕਦੇ ਨੇ। ਗੁਰੂ ਨੇ ਤਿੰਨੇ ਚੀਜ਼ਾਂ ਪਰੋਸ ਕੇ ਰੱਖ ਦਿੱਤੀਆਂ। ਜੇ ਤੂੰ ਕਾਮ ਕਰਕੇ ਭਟਕਦੇ ਤਾਂ ਗੁਰੂ ਕੀ ਬਾਣੀ ਪੜੋ, ਤੇਰੇ ਅੰਦਰ ਸੱਤ ਦਾ ਭੋਜਨ ਆ ਜਾਣਾ, ਫਿਰ ਤੂੰ ਡੋਲੇਗਾ ਨੀ, ਫਿਰ ਤੂੰ ਕਿਸੇ ਦੀਆਂ ਧੀਆਂ ਭੈਣਾਂ ਨੂੰ ਵੀ ਆਪਣੀਆਂ ਧੀਆਂ ਭੈਣਾਂ ਮੰਨ ਕੇ ਉਹਨਾਂ ਦੇ ਘਰ ਛੱਡ ਕੇ ਆਵੇਂਗਾ, ਫਿਰ ਤੇਰਾ ਜੀਵਨ ਕਦੇ ਕਲੰਕਿਤ ਨਹੀਂ ਹੋਵੇਗਾ। ਇੱਕ ਗੱਲ ਚੇਤਾ ਰੱਖੀ ਗੁਰੂ ਕੇ ਪਿਆਰ ਵਾਲਿਆ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਤੈਨੂੰ ਸੱਤ ਦੀ ਵਸਤੂ ਮਿਲੇਗੀ। ਇਹ ਭੋਜਨ ਖਾਵੀ, ਦੁਨੀਆਂ ਦਾਮ ਕਰਕੇ ਭਟਕਦੀ ਹੈ, ਪੈਸੇ ਕਰਕੇ ਭਟਕਦੀ ਹੈ। ਜਦੋਂ ਗੁਰੂ ਕੀ ਬਾਣੀ ਪੜੇਗਾ ਉਦੋਂ ਤੈਨੂੰ ਸੰਤੋਖ ਦੀ ਦਾਤ ਮਿਲੇਗੀ। ਖੁਰਾਕ ਖਾਓਗੇ ਤੇ ਖੁਰਾਕ ਮਿਲੇਗੀ ਨਾ, ਤਾਕਤ ਮਿਲੇਗੀ ਨਾ, ਫਿਰ ਤੇਰਾ ਸੰਤੋਖ ਏਡਾ ਵੱਡਾ ਹੋਵੇਗਾ। ਫਿਰ ਤੈਨੂੰ ਜਹਾਂਗੀਰ ਬਾਦਸ਼ਾਹ ਇੱਕ ਘਾਗੀ ਵਾਂਗੂ ਖਰੀਦਣਾ ਵੀ ਜਾਵੇ, ਫਿਰ ਤੂੰ ਕਦੇ ਵਿਕੇਗਾ ਨੀ, ਆਪਣੇ ਗੁਰੂ ਦੇ ਦਰ ਤੇ ਆ ਕੇ ਝੁਕੇਗਾ। ਫਿਰ ਤੂੰ ਗਰੀਬ ਭਾਵੇਂ ਹੋਵੇ ਪਰ ਤੂੰ ਵਿਕਾਊ ਨਹੀਂ ਹੋਏਗਾ। ਤੀਜੀ ਗੱਲ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਕਹਿਣ ਲੱਗੇ ਤੀਜੀ ਵਸਤੂ ਮੈਂ ਠਾਕੁਰ ਦੇ ਨਾਮ ਦੀ ਰੱਖ ਕੇ ਚੱਲਿਆ, ਇਹ ਤਿੰਨੇ ਵਸਤੂਆਂ ਖਾ ਲੇਗਾ, ਤੀਜੀ ਭਟਕਣਾ ਵੀ ਤੇਰੀ ਮੁੱਕ ਜਾਏਗੀ, ਰੱਬ ਵਿੱਚ ਅਭੇਦ ਹੋ ਜਾਏਗਾ। ਮੇਰੇ ਮਾਲਕ ਨੇ ਕਿਰਪਾ ਕੀਤੀ, ਕਹਿਣ ਲੱਗੇ ਉਹ ਪੁੱਤਰਾ ਇੱਕ ਗੱਲ ਚੇਤਾ ਰੱਖੀ, ਭੋਜਨ ਜਿੰਨਾ ਖਾਣਾ ਸੌਖਾ ਹੈ ਨਾ, ਉਨਾ ਹੀ ਬਣਾਉਣਾ ਔਖਾ ਹੈ। ਕੋਈ ਕਿਸਾਨ ਖੇਤ ਵਿੱਚ ਬੀਜ ਬੀਜਦਾ, ਕੋਈ ਉਹਦੀ ਗੋਡੀ ਕਰਦਾ, ਕੋਈ ਉਹਨੂੰ ਪਾਣੀ ਦਿੰਦਾ, ਕੋਈ ਉਹਦੀ ਰਾਖੀ ਕਰਦਾ, ਕੋਈ ਉਹਨਾਂ ਦਾਣਿਆਂ ਨੂੰ ਵੱਢਦਾ, ਕੋਈ ਪੀਸਦਾ, ਕੋਈ ਪਕਾਉਂਦਾ, ਤਾਂ ਤੇਰੇ ਖਾਲ ਵਿੱਚ ਆਉਂਦੀ ਹੈ। ਯਾਦ ਰੱਖੀ, ਜਿਹੜਾ ਭੋਜਨ ਤੈਨੂੰ ਮੈਂ ਦੇ ਕੇ ਚੱਲਿਆ, ਉਹ ਪੁੱਤਰਾ ਗੁਰੂ ਨਾਨਕ ਸਾਹਿਬ ਨੇ ਖੇਤੀ ਕੀਤੀ ਕਰਤਾਰਪੁਰ ਸਾਹਿਬ ਵਿਖੇ, ਉਹ ਪੁੱਤਰਾ ਗੁਰੂ ਅੰਗਦ ਸਾਹਿਬ ਨੇ ਗੋਡੀ ਕੀਤੀ ਜਦੋਂ ਧਾਨ ਵਿੱਚੋਂ ਧਾਨਾਂ ਵਿੱਚੋਂ ਉਹਨਾਂ ਨੇ ਧਾਨਣ ਕੱਢਿਆ ਸੀ। ਤੀਜੀ ਗੱਲ, ਗੁਰੂ ਅਮਰਦਾਸ ਜੀ ਦੇ ਘੜੇ ਨੇ ਪਾਣੀ ਪਾਇਆ। ਯਾਦ ਰੱਖੀ, ਗੁਰੂ ਰਾਮਦਾਸ ਜੀ ਨੇ ਥੜਿਆ ਬਣਾ ਕੇ ਉਹਦੇ ਉੱਤੇ ਬੈਠ ਕੇ ਇਹਦੀ ਰਾਖੀ ਕੀਤੀ ਹੈ। ਜਦੋਂ ਪਕਾਉਣ ਦੀ ਵਾਰੀ ਆਈ, ਗੁਰੂ ਅਰਜਨ ਪਾਤਸ਼ਾਹ ਨੇ ਬਚਨ ਆਖੇ ਸਨ, ਕਹਿਣ ਲੱਗੇ ਉਹ ਜ਼ਾਲਮਾ, ਅੱਜ ਜਿੰਨਾ ਤੇਰਾ ਜੀ ਕਰਦਾ ਤਵੀ ਨੂੰ ਓਨੀ ਤਪਾ ਲੈ, ਅੱਜ ਜਿੰਨਾ ਤੇਰਾ ਜੀ ਕਰਦਾ ਉੱਪਰ ਦੀ ਦੇਗ ਨੂੰ ਓਨੀ ਉਬਾਲ ਲੈ, ਅੱਜ ਜਿੰਨਾ ਤੇਰਾ ਜੀ ਕਰਦਾ ਰੇਤ ਨੂੰ ਓਨਾ ਗਰਮ ਕਰ ਲੈ। ਕਿਉਂਕਿ ਖਾਣਾ ਜਿਹੜਾ ਨਾ ਤਿੰਨ ਤਰੀਕਿਆਂ ਨਾਲ ਹੀ ਬਣਦਾ ਹੈ, ਕੁਝ ਖਾਣਾ ਤਵੀਆਂ ਤੇ ਬਣਦਾ, ਆਪਾਂ ਘਰਾਂ ਚ ਪ੍ਰਸ਼ਾਦੇ ਪਾਣੀ ਤਵਿਆਂ ਤੇ ਬਣਾਉਂਦੇ ਹਾਂ, ਕੁਝ ਖਾਣਾ ਤਵਿਆਂ ਤੇ ਬਣਦਾ, ਕੁਝ ਖਾਣਾ ਦੇਗਾਂ ਵਿੱਚ ਬਣਦਾ, ਪਤੀਲਿਆਂ ਚ ਬਣਦਾ, ਤੇ ਕੁਝ ਖਾਣਾ ਭੁੰਨ ਕੇ ਬਣਦਾ। ਪੁਰਾਣੇ ਸਮੇਂ ਦੇ ਅੰਦਰ ਰੇਤ ਵਿੱਚ ਭੁੰਨਿਆ ਜਾਂਦਾ ਸੀ, ਅੱਜ ਭੁੰਨਣ ਦੇ ਕਈ ਹੋਰ ਤਰੀਕੇ ਆ ਗਏ ਨੇ, ਪਰ ਇੱਕ ਖਾਣਾ ਭੁੰਨ ਕੇ ਬਣਦਾ, ਇੱਕ ਖਾਣਾ ਤਵੀ ਤੇ ਬਣਦਾ, ਇੱਕ ਖਾਣਾ ਦੇਗਾਂ ਵਿੱਚ ਬਣਦਾ। ਗੁਰੂ ਅਰਜਨ ਪਾਤਸ਼ਾਹ ਨੇ ਕਿਰਪਾ ਕੀਤੀ, ਪੁੱਤਰਾ ਕੱਲ ਤੂੰ ਕਿਤੇ ਕਮਜ਼ੋਰ ਨਾ ਰਹਿ ਜਾਏ, ਮੈਂ ਤੈਨੂੰ ਏਡਾ ਚੰਗਾ ਖਾਣਾ ਬਣਾ ਕੇ ਦੇ ਦਿਆਂ, ਉਹ ਮੈਂ ਤੱਤੀ ਤਵੀ ਤਵੀ ਬੈਠ ਚੱਲਾਂ, ਮੈਂ ਉੱਬਲ ਦੀ ਦੇਗ ਵਿੱਚ ਵੀ ਉਬਾਲ ਚੱਲਾਂ, ਦੀ ਰੇਤ ਵਿੱਚ ਚਪੋਆ ਚੱਲੇ, ਇਹ ਖਾਣਾ ਬਣਾ ਕੇ ਮੈਂ ਤੈਨੂੰ ਰੱਖ ਚੱਲੇ। ਜਿੱਦਣ ਤੂੰ ਖਾਣਾ ਖਾਏਗਾ, ਯਾਦ ਕਰੀ ਤੂੰ ਜੋ ਵਾਲੀ ਜ਼ਿੰਦਗੀ ਜਿਉਂਗਾ, ਤੂੰ ਕਦੇ ਡਰੂਗਾ ਨਹੀਂ। ਸਾਡੇ ਕਾਤਲਾਂ ਨੂੰ ਐਵੇਂ ਭਰਮ ਹੈ, ਸਾਡੇ ਕਾਤਲਾਂ ਨੂੰ ਅਸੀਂ ਹਾਂ ਨਹੀਂ ਦੋ ਚਾਰ ਲੋਕੋ ਸ਼ਹੀਦ ਕਰਦੇ ਹਾਂ, ਕਤਲ ਕਰਦੇ ਹਾਂ, ਕਰਦੇ ਹਾਂ ਮੁੱਕਣੀ ਨਹੀਂ, ਇੰਨੀ ਲੰਮੀ ਹੈ ਸਾਡੀ ਕਤਾਰ ਲੋਕੋ। ਇਹ ਗੱਲ ਚੇਤਾ ਰੱਖਿਓ, ਜਿਹੜੇ ਭੋਜਨ ਖਾਣ ਵਾਲੇ ਨੇ ਅਣਖੀ ਜੋਧੇ, ਉਹ ਪਹਿਲਾਂ ਹੁੰਦੇ ਹੀ ਰਹਿਣਗੇ। ਸਦਾ ਸਿੱਖੀ ਦੇ ਮਾਰਗ ਤੇ ਤੁਰ ਕੇ ਮਨੁੱਖਤਾ ਦੀ ਖਾਤਰ ਆਪਣਾ ਆਪਾ ਵਾਰਦੀ ਰਹਿਣਗੇ। ਇਹ ਭੋਜਨ ਤਿਆਰ ਕਰਕੇ ਮੇਰੇ ਸਤਿਗੁਰੂ ਜੀ ਨੇ ਉਹ ਜਿਹੜਾ ਮਨੁੱਖਤਾ ਨੂੰ ਦਿੱਤਾ ਥਾਲ ਵਿੱਚ ਰੱਖ ਦਿੱਤਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਰਾਮ ਠਾਕੁਰ ਕਾ ਪਈਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੇ ਜੇ ਕੋ ਧੁੰਚੇ ਤਿਸ ਕਾ ਉਧਾਰੋ। ਇਹ ਬਸ ਤਜੀ ਲੈ ਜਾਈ, ਨਿਤ ਨਿਤ ਰੱਖ ਉੜਧਾਰੋ, ਤਮ ਸੰਸਾਰ ਚਰਨ ਲਗ ਤਰੀਏ, ਸਭ ਨਾਨਕ ਬ੍ਰਹਮ ਪਸਾਰੋ। ਇਹ ਗੁਰੂ ਗ੍ਰੰਥ ਸਾਹਿਬ ਨਾ ਸਮਝ, ਇਹਨੂੰ ਥਾਲ ਸਮਝ, ਇਹਨੂੰ ਗੁਰੂ ਗ੍ਰੰਥ ਸਾਹਿਬ ਨਾ ਸਮਝ, ਇਹਦੀ ਬਾਣੀ ਨਾ ਸਮਝ, ਇਹ ਸੋਚ ਮਨੁੱਖਤਾ ਦੀ ਖੁਰਾਕ ਪਈ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਜਦੋਂ ਸੱਚ ਦਾ ਭੋਜਨ ਛਕਿਆ ਉਦੋਂ ਅੰਦਰ ਤ੍ਰਿਪਤੀ ਪੈਦਾ ਹੋ ਗਈ ਜੀ।
ਮਨ ਤਨ ਰਸਨਾ ਨਾਮ
ਨਿਸ਼ਾਨੀ ਹੈ, ਤ੍ਰਿਪਤ ਹੋਏ ਬੰਦੇ ਦੀ ਨਿਸ਼ਾਨੀ ਇਹ ਹੈ ਭਾਈ ਜਦ ਉਹ ਖਾ ਕੇ ਰੱਜ ਜਾਂਦਾ ਨਾ, ਫਿਰ ਉਹ ਇੱਕ ਗੱਲ ਕਹਿੰਦਾ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਉਹ ਫਿਰ ਇੱਕ ਬਚਨ ਕਹਿੰਦਾ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਵੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਉਹ ਜਦੋਂ ਭੋਜਨ ਛਕਦਾ ਹੈ ਨਾ, ਯਕੀਨ ਕਰਕੇ ਜਾਣਿਓ, ਉਹ ਗੁਰੂ ਸਾਹਿਬਾਂ ਅੱਗੇ ਨਮਸਕਾਰ ਕਰਦਾ ਤੇ ਸੱਚੇ ਸਾਈਂ ਦਾ ਮਨ ਅਤੇ ਤਨ ਕਰਕੇ ਸੱਚੇ ਰੱਬੀ ਗੁਣਾਂ ਨੂੰ ਗਾਉਂਦਾ ਹੈ ਜੀ।
ਰਹਾਉ ਅਨੇਕ ਪ੍ਰਕਾਰੀ ਵਸਤਰ ਉਡਾਏ।
ਉਸ ਮਨੁੱਖ ਨੂੰ ਦੁਨਿਆਵੀ ਕੱਪੜਿਆਂ ਦੀ ਕੋਈ ਖੁਸ਼ਾਮਦ ਨਹੀਂ ਰਹਿ ਜਾਂਦੀ। ਯਾਦ ਰੱਖੋ, ਜੇ ਜੀਵਨ ਜਿਉਣ ਲਈ ਕੀ ਕੀ ਚੀਜ਼ਾਂ ਚਾਹੀਦੀਆਂ ਨੇ, ਪਹਿਲੀ ਗੱਲ ਕੀਤੀ ਸਾਹਿਬ ਜੀ ਨੇ ਭੋਜਨ ਦੀ, ਦੂਜੀ ਗੱਲ ਕੀਤੀ ਔਰ ਕੱਪੜੇ ਦੀ। ਜਿਹੜੇ ਸੰਸਾਰੀ ਲੋਕਾਂ ਨੇ ਕਹਾਵਤਾਂ ਬਣਾਈਆਂ ਸਨ, ਉਹ ਵੀ ਬਣਾਈਆਂ ਸਨ ਵੀ ਕੁੱਲੀ ਗੁੱਲੀ ਜੁੱਲੀ, ਤਿੰਨ ਚੀਜ਼ਾਂ ਬੰਦੇ ਨੂੰ ਚਾਹੀਦੀਆਂ ਨੇ। ਇਹ ਖਾਣ ਲਈ ਭੋਜਨ ਚਾਹੀਦਾ, ਰਹਿਣ ਲਈ ਮਕਾਨ ਚਾਹੀਦਾ, ਪਹਿਨਣ ਲਈ ਕੱਪੜਾ ਚਾਹੀਦਾ। ਗੁਰਦੇਵ ਸੱਚੇ ਪਾਤਸ਼ਾਹ ਆਖਦੇ ਨੇ, ਕਹਿੰਦੇ ਜੇ ਅਧਿਆਤਮਕ ਜ਼ਿੰਦਗੀ ਜਿਉਣੀ ਹੈ, ਫਿਰ ਪੁੱਤਰਾ ਚੇਤਾ ਰੱਖੀ, ਤੈਨੂੰ ਭੋਜਨ ਤੇ ਸੱਚ ਦਾ ਖਾਣਾ ਪਏਗਾ। ਜੇ ਕੱਪੜੇ ਪਹਿਨਣ ਦੀ ਗੱਲ ਹੈ ਤੇ ਕੱਪੜਾ ਮੈਂ ਤੈਨੂੰ ਇੱਕ ਵੱਖਰਾ ਕਿਸਮ ਦਾ ਦੇਣ ਲੱਗੀ ਹੈ। ਗੁਰੂ ਅਰਜਨ ਪਾਤਸ਼ਾਹ ਜੀ ਨੇ ਮਾਂ ਬਣ ਕੇ ਇੱਕ ਉਪਦੇਸ਼ ਕੀਤਾ ਸੀ ਨਾ, ਕਹਿਣ ਲੱਗੇ, ਪੁੱਤਰਾ ਅੱਜ ਤੋਂ ਬਾਅਦ ਤੇਰੇ ਜੀਵਨ ਦੇ ਅੰਦਰ ਇਹ ਦਾਤ ਪੈਦਾ ਹੋ ਜਾਏ, ਤੈਨੂੰ ਨਿਤ ਦਿਹਾੜੇ ਕਾਪਰ ਪੱਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ। ਇਹ ਦੁਨੀਆਂ ਦੇ ਕੱਪੜੇ ਤਾਂ ਕਈ ਵਾਰੀ ਮਹਿੰਗੇ ਤੋਂ ਮਹਿੰਗੇ ਸਾਕਟ ਦੇ ਸਿਰ ਤੇ ਵੀ ਪਾ ਦਿਓ। ਮੇਰੇ ਹਜ਼ੂਰ ਆਖਦੇ ਨੇ, ਸਾਕਟ ਸਿਰ ਪਾਓ ਰੇਸ਼ਮੀ, ਪਹਿਰਤ ਪੱਤ ਖੋਈ, ਉਹਨੂੰ ਪਹਿਨ ਕੇ ਵੀ ਪੱਤ ਗੁਆ ਲੈਂਦੇ। ਪਰ ਇੱਕ ਕੱਪੜਾ ਗੁਰੂ ਨਾਨਕ ਪਾਤਸ਼ਾਹ ਦੀ ਫੈਕਟਰੀ ਚ ਬਣਦਾ, ਇੱਕ ਕੱਪੜਾ ਗੁਰੂ ਘਰ ਦੇ ਵਿੱਚ ਬਣਦਾ। ਉਹ ਕੱਪੜਾ ਕਿਹੜਾ? ਟੰਡੇ ਸਿਮਰਨ ਹਬ ਕਿਛ ਲੱਧਵ, ਵਿਖਮ ਨਾ ਡਿਠਮ ਕੋਈ, ਜਿਸ ਪੱਤ ਰੱਖੇ ਸੱਚਾ ਸਾਹਿਬ, ਨਾਨਕ ਮੇਟ ਨਾ ਸਕੇ ਕੋਈ। ਆ ਸ਼ਬਦ ਤੇ ਸਿੱਖ ਨੂੰ ਪੜ੍ਹਨਾ ਚਾਹੀਦਾ, ਪਰ ਅਸੀਂ ਉਲਟਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਭੇਟ ਕਰਨ ਲੱਗਿਆ ਪੜ੍ਹ ਜਾਂਦੇ ਹਾਂ। ਅਸਲ ਵਿੱਚ ਤੇ ਸ਼ਬਦ ਗੁਰੂ ਕੇ ਸਿੱਖ ਨੂੰ ਪੜ੍ਹਨਾ ਚਾਹੀਦਾ, ਉਹਨੂੰ ਕਹਿਣਾ ਚਾਹੀਦਾ, ਪ੍ਰੇਮ ਪਟੋਲਾ ਤੈ ਸ਼ਹਿ ਦਿੱਤਾ, ਟੱਕਣ ਕੂਪਤ ਮੇਰੀ, ਦਾਨਾ ਬਿਨਾ ਸਾਈ ਮਿੰਦਾ, ਨਾਨਕ ਸਾਰ ਨਾ ਜਾਣਾ ਤੇਰੀ। ਹੇ ਮੇਰੇ ਸਾਈਆਂ, ਜਿਹੜੀ ਤੂੰ ਮੈਨੂੰ ਇਹ ਕੱਪੜੇ ਦੀ ਦਾਤ ਦਿੱਤੀ ਹੈ, ਜਿਹਨੂੰ ਪਹਿਨ ਕੇ ਮੈਂ ਕਦੇ ਦੁਨੀਆਂ ਵਿੱਚ ਨੰਗਾ ਨਹੀਂ ਹੋਵਾਂਗਾ, ਜਿਹਨੂੰ ਪਹਿਨ ਕੇ ਮੈਂ ਦੁਨੀਆਂ ਵਿੱਚ ਆਪਣੀ ਇੱਜ਼ਤ ਨਹੀਂ ਖਰਾਬ ਕਰਾਂਗਾ, ਉਹ ਅਣਖ ਪ੍ਰਕਾਰੀ ਵਸਤਰ ਉਡਾਏ। ਉਹਨੇ ਤਾਂ ਅਨੇਕਾਂ ਤਰ੍ਹਾਂ ਦੇ ਕੱਪੜੇ ਪਹਿਨੇ ਹੋਏ ਨੇ।
ਅਨ ਦਿਨ ਕੀਰਤਨ ਹਰ ਗੁਣ ਗਾਏ।
ਜਿਹੜਾ ਦਿਨ ਅਤੇ ਰਾਤ ਰੱਬੀ ਸਿਫਤ ਸਲਾਹ ਦਾ ਕੱਪੜਾ ਪਹਿਨ ਲੈਂਦਾ, ਉਸ ਕੱਪੜੇ ਨੂੰ ਉਤਾਰ ਦੇਣ ਦੀ ਸਮਰੱਥਾ ਕਿਸੇ ਕੋਲ ਵੀ ਨਹੀਂ।
ਹਸਤੀ ਰੱਥ ਅਸ ਅਸਵਾਰੀ,
ਹਸਤੀ ਦਾ ਮਤਲਬ ਹੁੰਦਾ ਹਾਥੀ। ਪੁਰਾਣੇ ਸਮੇਂ ਦੇ ਅੰਦਰ ਚੰਗੇ ਹਾਥੀ ਰੱਖਣੇ, ਰੱਥ ਰੱਖਣੇ, ਘੋੜੇ ਰੱਖਣੇ, ਇਹ ਚੰਗੀਆਂ ਸਵਾਰੀਆਂ ਦੀ ਨਿਸ਼ਾਨੀ ਹੁੰਦੀ ਸੀ ਅਮੀਰਤ ਦੀ। ਤੇ ਅਜੋਕੇ ਸਮੇਂ ਚ ਮਹਿੰਗੀਆਂ ਕਾਰਾਂ ਕਹਿ ਲਈਏ, ਪਰ ਮੇਰੇ ਸਾਹਿਬ ਜੀ ਆਖਦੇ ਨੇ ਕਹਿੰਦੇ ਸਮਝ ਲਓ ਉਹਦੇ ਕੋਲ ਬਹੁਤ ਮਹਿੰਗੀਆਂ ਸਵਾਰੀਆਂ ਨੇ।
ਹਰ ਤਾਂ ਮਾਰ ਗੁਰਦਾ ਨਿਹਾਰੀ,
ਜਿਹਨੇ ਹਰੀ ਦਾ ਮਾਰਗ, ਜਿਹਨੇ ਰੱਬੀ ਰਾਹ, ਜਿਹਨੇ ਪਰਮੇਸ਼ਵਰ ਦੇ ਘਰ ਨੂੰ ਜਾਣ ਵਾਲਾ ਰਸਤਾ ਵੇਖ ਲਿਆ, ਉਹਨੇ ਸਮਝ ਲਿਆ ਵੀ ਅਸਲ ਵਿੱਚ ਰੱਬ ਦੇ ਘਰ ਦਾ ਰਸਤਾ ਕਿਹੜਾ। ਮੈਂ ਇੱਕੋ ਪਲ ਲੈ ਕੇ ਅਗਲੀ ਪੰਕਤੀ ਵੱਲ ਚਲੇ ਜਾਣਾ ਕਿਉਂਕਿ ਸਮਾਂ ਬਹੁਤ ਥੋੜਾ ਰਹਿ ਗਿਆ। ਰੱਬੀ ਬਾਣੀ ਦੇ ਇੱਕ ਬਚਨ ਹੈ, ਪਿਆਰਿਓ ਬਹੁਤ ਤਵੱਜੋ ਦੇ ਕੇ ਸਮਝਿਓ। ਆਓ ਅੱਜ ਆਪਾਂ ਵੀ ਅਰਦਾਸ ਕਰੀਏ, ਹਮ ਅਵਗਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾਨ ਬਿਖੇ ਬਿਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸੁਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਆ ਗੁਰ ਸੰਗਤ ਤੇ ਮਿਲੰਤ, ਜਮ ਤ੍ਰਾਸ ਮਿਟਾਈ, ਇੱਕ ਅਰਦਾਸ ਪਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਕਹਿੰਦੇ ਆਹ ਰਸਤਾ ਸਭ ਤੋਂ ਉੱਤਮ ਹੈ ਭਲਿਆ, ਜਿਹਨਾਂ ਨੇ ਰਸਤਾ ਪਛਾਣ ਲਿਆ ਉਹਨੇ ਸਮਝ ਲੈ ਜ਼ਿੰਦਗੀ ਦੀਆਂ ਚੰਗੀਆਂ ਸਵਾਰੀਆਂ ਕਰ ਲਈਆਂ ਨੇ।
ਮਨ ਤਨ ਅੰਤਰ ਚਰਨ ਧਿਆਇਆ,
ਜਿਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਹਰੀ ਦੇ ਚਰਨਾਂ ਨੂੰ, ਹਰੀ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਧਿਆਇਆ ਜੀ।
ਹਰ ਸੁਖ ਨਿਦਾਨ ਨਾਨਕ ਦਾਸ ਪਾਇਆ,
ਉਹਨਾਂ ਨੇ ਭਲਿਓ ਕੱਲੇ ਤੋਂ ਗਰੀਬ ਨਹੀਂ ਰਹਿ ਜਾਂਦੇ, ਉਹਨਾਂ ਦੇ ਕੋਲ ਤਾਂ ਸੁੱਖਾਂ ਦੇ ਖਜ਼ਾਨੇ, ਉਹਨਾਂ ਦੇ ਕੋਲ ਤਾਂ ਨਾਮ ਦੇ ਖਜ਼ਾਨੇ, ਉਹਨਾਂ ਦੇ ਕੋਲ ਤਾਂ ਬੇਅੰਤ ਖਜ਼ਾਨੇ ਉਸ ਮਨੁੱਖ ਦੇ ਕੋਲ ਨੇ ਜਿਹਨੇ ਆਪਣਾ ਆਪ ਸਾਈਂ ਦੇ ਚਰਨਾਂ ਵਿੱਚ ਜੋੜ ਲਿਆ। ਜੀਵਨ ਜਿਉਣ ਲਈ ਜੇ ਅਧਿਆਤਮਕ ਜੀਵਨ ਜਿਉਣਾ, ਫਿਰ ਉਹਦੇ ਲਈ ਤੈਨੂੰ ਸੱਚ ਦਾ ਭੋਜਨ ਖਾਣਾ ਪਏਗਾ, ਕੀਰਤਨ ਦੀ ਦਾਤ ਦੇ ਕੱਪੜੇ ਪਹਿਨਣੇ ਪੈਣਗੇ, ਰੱਬੀ ਰਾਹ ਨੂੰ ਪਛਾਣਨਾ ਇਹ ਸਵਾਰੀਆਂ ਰੱਖਣੀਆਂ ਪੈਣਗੀਆਂ, ਫਿਰ ਹੀ ਮਾਲਕ ਦੇ ਦਰ ਤੇ ਕਬੂਲ ਹੋ ਸਕਦਾ ਹੈ। ਪਿਆਰਿਓ ਮੈਂ ਇੱਕੋ ਬੇਨਤੀ ਕਰਨਾ ਚਾਹੁੰਦਾ, ਇਹ ਦਿਨ ਨੇ ਜਿਹੜੇ ਉਹ ਬੜੇ ਹੀ ਪਿਆਰੇ ਨੇ, ਇਹ ਦਿਨ ਨੇ ਜਿਹੜੇ ਸਿੱਖ ਕੌਮ ਦੇ ਇਹ ਅੱਖਰਾਂ ਨਾਲ ਲਿਖਿਆ ਹੋਇਆ ਇਤਿਹਾਸ ਨਹੀਂ, ਇਹ ਸਿਆਹੀ ਨਾਲ ਲਿਖਿਆ ਹੋਇਆ ਇਤਿਹਾਸ ਨਹੀਂ, ਇਹ ਉਸ ਪਵਿੱਤਰ ਗੁਰੂ ਦੀ ਦਾਤ, ਗੁਰੂ ਕੇ ਸਿੰਘਾਂ ਸ਼ਹੀਦਾਂ ਦਾ ਲਿਖਿਆ ਹੋਇਆ ਇਤਿਹਾਸ ਹੈ। ਇੱਕ ਨਿੱਕੀ ਦੀ ਗੱਲ ਹੋਰ ਕਹਿ ਲਿਆ, ਗੁਰੂ ਨੂੰ ਪੁੱਛੀਏ ਜਿਹਨਾਂ ਨੇ ਮੇਰੇ ਨਾਲ ਬੁਰਾ ਕੀਤਾ, ਮੈਂ ਉਹਨਾਂ ਕੋਲ ਬਦਲਾ ਲਵਾਂ। ਗੁਰੂ ਕਹਿੰਦਾ ਬਦਲਾ ਨਾ ਨਹੀਂ ਭਲਿਆ, ਗੱਲ ਬਦਲੇ ਦੀ ਨਹੀਂ ਹੈ, ਮੈਂ ਤੈਨੂੰ ਸਿਖਾਉਣਾ ਚਾਹੁੰਦਾ, ਤੂੰ ਆਪਣਾ ਆਪ ਤਿਆਰ ਕਰ, ਤੇਰੇ ਤੇ ਬੰਧਨ ਕਿਉਂ ਪਏ, ਤੇਰੇ ਤੇ ਦੂਜੇ ਲੋਕ ਕਿਉਂ ਉਂਗਲ ਚੁੱਕਦੇ ਨੇ, ਬਾਹਰ ਛੁੱਟ ਕੇ ਬੰਧਨ ਪਰੇ ਕਛੁ ਨਾ ਹੋ ਤੋ ਪਾਏ, ਕਹੋ ਨਾਨਕ ਅਬ ਓਟ ਹਰ ਗੱਜ ਜਿਓ ਹੋ ਸਹਾਏ। ਫਿਰ ਮੈਂ ਕਰਾਂ ਕੀ, ਗੁਰੂ ਜੀ ਕਹਿੰਦੇ ਨੇ ਬਲ ਹੋਆ, ਬੰਧਨ ਛੁੱਟੇ, ਆਪਣੇ ਵਿੱਚ ਬਲ ਪੈਦਾ ਕਰ। ਉਹ ਭਲਿਓ ਮੈਂ ਬੇਨਤੀ ਕਰਾਂ, ਇਹਨਾਂ ਦਿਨਾਂ ਦੀ ਗੱਲ ਨੂੰ ਇਹ ਨਾ ਸਮਝਿਓ ਵੀ ਕੋਈ ਕਥਾ ਵਾਚਕ ਬੋਲਦਾ, ਇਹਨਾਂ ਦਿਨਾਂ ਦੀ ਗੱਲ ਨੂੰ ਇਹ ਨਾ ਸਮਝਿਓ ਵੀ ਕੋਈ ਟੀਵੀ ਤੇ ਬੋਲਦਾ, ਇਹਨਾਂ ਦਿਨਾਂ ਨੂੰ ਸਮਝਿਓ ਸ਼ਹੀਦਾਂ ਦੀ ਰੂਹ ਬੋਲਦੀ ਹੈ, ਇਹਨਾਂ ਦਿਨਾਂ ਨੂੰ ਸਮਝਿਓ ਪੰਜਾਬ ਕੂਕਦਾ, ਇਹਨਾਂ ਦਿਨਾਂ ਨੂੰ ਸਮਝਿਓ ਸ਼ਹੀਦਾਂ ਦੀ ਧਰਤੀ ਕੁਰਲਾਉਂਦੀ ਹੈ, ਇਹਨਾਂ ਦਿਨਾਂ ਨੂੰ ਸਮਝਿਓ ਗੁਰੂ ਕੁਰਬਾਨੀਆਂ ਦੇਣ ਵਾਲਾ ਤੁਹਾਨੂੰ ਪੁਕਾਰ ਪੁਕਾਰ ਕੇ ਕਹਿ ਰਿਹਾ, ਆਪਣੇ ਵਿੱਚ ਬਲ ਪੈਦਾ ਕਰੋ, ਤੂੰ ਤਾਂ ਨਸ਼ਿਆਂ ਚ ਡੁੱਬ ਗਿਆ, ਆਪਣੇ ਚ ਬਲ ਪੈਦਾ ਕਰੋ, ਤੂੰ ਤਾਂ ਵਿਕਾਰਾਂ ਚ ਡੁੱਬ ਗਿਆ, ਆਪਣੇ ਚ ਬਲ ਪੈਦਾ ਕਰੋ, ਤੂੰ ਤਾਂ ਜ਼ਿੰਦਗੀ ਤੋਂ ਬਰਬਾਦ ਹੋ ਗਿਆ, ਕੱਲ ਕਿਸੇ ਨੂੰ ਕੀ ਕਵੇਂਗਾ, ਤੂੰ ਅੱਜ ਆਪਣੇ ਆਪ ਨੂੰ ਸੰਭਾਲ। ਜਿਹੜੀ ਸਿੱਖਾਂ ਦੇ ਪੰਜਾਬ ਦੀ ਧਰਤੀ ਹੈ, ਉੱਥੇ ਸਿੱਖਾਂ ਦਾ ਬੋਲ ਬਾਲਾ ਨਹੀਂ ਰਹਿ ਗਿਆ, ਅੱਜ ਤੈਨੂੰ ਗੁਰੂ ਪੁਕਾਰ ਪੁਕਾਰ ਕੇ ਕਹਿੰਦਾ, ਜਾ ਕੋਈ ਗੁਰੂ ਕਿਹਾ ਸਿੱਖਾਂ ਨਸ਼ਿਆਂ ਦਾ ਤਿਆਗ ਕਰ, ਸੱਚ ਦਾ ਧਾਰਨੀ ਹੋ। ਬੇਨਤੀ ਕਰਾਂ ਆ ਗੁਰੂ ਪਿਆਰ ਵਾਲਿਓ, ਜੇ ਇਹਨਾਂ ਦਿਨਾਂ ਦੀ ਦਾਸਤਾਂ ਆਪਣੇ ਚਿੱਤ ਵਿੱਚ ਤਾਜ਼ਾ ਕਰੀਏ, ਉਹਨਾਂ ਮਾਵਾਂ ਨੂੰ ਯਾਦ ਕਰੀਏ ਜਿਹਨਾਂ ਦੇ ਪੁੱਤ ਸ਼ਹੀਦ ਹੋਏ ਤੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ, ਉਹਨਾਂ ਦੀ ਯਾਦ ਵਿੱਚ ਆਪਾਂ ਤਿੰਨ ਦਿਨ, ਦੋ ਦਿਨ ਹੋਰ ਬਾਕੀ ਨੇ, ਉਹ ਤੁਹਾਡੇ ਨਾਲ 1984 ਤੱਕ ਦੇ ਆ ਜਿਤਨਾ ਵੀ ਕਾਂਡ ਵਰਤੇ ਹੈ ਉਹਦੀ ਸਾਰੀ ਦਾਸਤਾਂ ਸਾਂਝੀ ਕਰਾਂਗਾ, ਭੁੱਲਾ ਨਾ ਚਤਾਰਨਾ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਮਰੀ ਗਤ ਮਿਤ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੇ ਦਸਮੀ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧਿਆ ਵਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਗਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇ ਗਵਾਹੇ ਦੇਹ ਕੇ ਅਣ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਡ ਬੰਡ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾ ਸਵਾਸਾਂ ਨਾਲ ਨਿਭਾਏ ਤਿਨਾਂ ਦੇ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੇ ਪੈਜ ਪੰਥ ਕੇ ਜੇਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸਤਿਗੁਰੂ ਜੀ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਦੀ ਹਜ਼ੂਰੀ ਅੰਦਰ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ, ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਕਥਾ ਵਿਚਾਰ ਹੋਈ ਹੈ। ਹਜ਼ੂਰ ਕੀਰਤਨ ਕਰਦਿਆਂ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼ੋ, ਅਗਾਹਾਂ ਤੋਂ ਸਮਾਤ ਬਖਸ਼ਣੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਵਿਖੇ ਵਸਾਉਣਾ, ਤਿੰਨ ਫੁੱਲ ਆਪਣੇ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸਰਬੱਤ ਸੰਗਤ ਨੂੰ ਸਿੱਖੇ ਸਿਦਕ ਭਰੋਸਾ, ਨਾਮਦਾਨ ਬਖਸ਼ ਕੇ ਨਿਹਾਲ ਕਰਨਾ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਦੇ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਹੁਕਮ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਵੰਡ ਹੋਵਣ, ਨਾਨਕ ਨਾਮ ਚੜ੍ਹਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।